ਨਰਾਮ ਪਸਾਰਿਆ ਸੁਆਮੀ ਸਰਗ ਰਿਆ ਪਰ ਪੂਰੇ ਅੰਤਰ ਬਾਹਰ ਹਰ ਪ੍ਰਗਤੀ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਾਦ ਸ਼ਬਦ ਵਜਾਏ ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਜ ਭਾਗੀਆਂ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਜ ਭਾਗੀ ਪਾਇਆ ਹਰ ਕਥੀਐ ਅਤਕ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤ ਤੋਂ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤ ਤੋਂ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਕੋਈ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜੀ ਨੂੰ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਚਨਾਂ ਦਾ ਰਸ ਨਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਭਾਈ ਸਾਹਿਬ ਭਾਈ ਅਜੀਤ ਸਿੰਘ ਹੋਰਾਂ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਦੀ ਕਿਰਪਾ ਨਾਲ ਆਪਣੇ ਗੁਰਮੁਖਾਂ ਪਾਸੋਂ ਪੰਜਾਬੀ ਜ਼ਬਾਨ ਨੂੰ ਪਿਆਰ ਕਰਦੇ ਹੋਏ ਗੁਰਮੁਖੀ ਨੂੰ ਨਹੀਂ ਕਰਦੇ ਹੋਏ ਉਨ੍ਹਾਂ ਵੱਲੋਂ ਕੁਝ ਅਰਦਾਸਾਂ ਜੋਗੜੀਆਂ ਬੇਨਤੀਆਂ ਆਪ ਨੂੰ ਕੀਤੀਆਂ ਗਈਆਂ ਨੇ, ਕਿਉਂਕਿ ਗੁਰਮੁਖੀ ਲਿਪੀ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ੁੱਧ ਪਾਠ ਨਹੀਂ ਹੋ ਸਕਦਾ। ਉਸ ਤੋਂ ਬਾਅਦ ਆਪ ਜੀ ਨੇ ਪੰਜ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਤੋਂ ਉਹ ਦੋ ਪਵਿੱਤਰ ਬਚਨ ਸਰਵਣ ਕੀਤੇ ਨੇ, ਜਿਨ੍ਹਾਂ ਨਾਵਾਂ ਦੀ ਵਿਚਾਰ ਆਪਾਂ ਪਿਛਲੇ ਐਤਵਾਰ ਤੋਂ ਆਰੰਭ ਕੀਤੀ। ਉਸ ਦਿਨ ਕੁਝ ਵਿਸਤਾਰ ਨਾਲ ਅਰਜ਼ ਵੀ ਕੀਤੀ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਅੰਦਰ ਸਾਹਿਬ ਨੂੰ ਪਹਿਲੀ ਲਾਮ ਦੇ ਅੰਦਰ ਕੋਈ ਵਚਨ ਕੀਤਾ ਸੀ, ਪ੍ਰਮਾਣ ਕੀਤਾ ਸੀ ਕਿ ਸੰਸਾਰ ਤੋਂ ਪਵਾੜਾ ਨਾ ਹੋਣੀ, ਇਸ ਸੰਸਾਰ ਵਿਚ ਰਹਿੰਦਿਆਂ ਪ੍ਰਵਿਰਤ ਬਣਾਈ ਤੂੰ ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈ, ਗ੍ਰਿਸ਼ਤ ਵਿਚ ਪ੍ਰਵੇਸ਼ ਕਰਨ ਵਾਲੇ ਗੁਰੂ ਕੀ ਬਾਣੀ ਜਦੋਂ ਤੇਰੇ ਜੀਵਨ ਦਾ ਆਧਾਰ ਬਣੇਗੀ ਇੱਕ ਗੱਲ ਸਮਝ ਲਈ ਕਿ ਉਦੋਂ ਤੂੰ ਉਸ ਪਿਆਰੇ ਪ੍ਰਭੂ ਦੇ ਘਰ ਵੱਲ ਇੱਕ ਕਦਮ ਪੱਟ ਲਿਆ। ਅੱਜ ਤੱਕ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਹੀਂ ਕੀਤੀ, ਸਾਹਿਬ ਨੇ ਦੋ ਲਾਵਾਂ ਦੂਸਰੀ ਤੇ ਤੀਸਰੀ ਲਾਵਾਂ ਉਹਦੇ ਵਿੱਚ ਸਾਨੂੰ ਹੋਰ ਕੀ ਉਪਦੇਸ਼ ਜ਼ਿਕਰ ਕਰਾਇਆ। ਆਓ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਚਰਨਾਂ ਦੀ ਲਈਏ ਟੇਕ। ਸਤਿਗੁਰੂ ਕਰੇ ਕਿਰਪਾ ਆਪਣੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਆਪ ਮੇਰੇ ਦਾਤਾ ਜੀ ਵਿੱਚ ਵਰਤ ਕੇ ਇਕਾਗਰਤਾ ਟਿਕਾਓ ਦੇ ਨਾਲ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ ਆਪ ਸੰਗਤ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਗੁਰੂ ਸਵਾਰੋ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅੱਜ ਦੂਸਰੇ ਨਾਮ ਦੇ ਅੰਦਰ ਬਖਸ਼ਿਸ਼ ਪੈ ਕਰਦੇ ਨੇ। ਮਹਾਰਾਜ ਕਹਿੰਦੇ ਨੇ ਜਦੋਂ ਮਨੁੱਖ ਨੇ ਗ੍ਰਸਤ ਵਿਚ ਪ੍ਰਵੇਸ਼ ਕੀਤਾ ਉਹਨੇ ਆਪਣੀ ਜੀਵਨ ਦੀ ਟੇਕ ਜੀਵਨ ਦੀ ਸੇਤ ਗੁਰੂ ਕੀ ਬਾਣੀ ਤੋਂ ਲੈ ਲਈ ਤੇ ਕਹਿੰਦੇ ਨੇ ਸਾਹਿਬ ਤੇਰੀ ਜੀਵਨ ਦੀ ਦੂਸਰੀ ਨਾਮ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੇਲ ਕੀਤੀ ਤੈਨੂੰ ਸਤਿਗੁਰੂ ਮਹਾਂਪੁਰਖ ਮਿਲ ਗਿਆ। ਸਭ ਤੋਂ ਵੱਡਾ ਮਹਾਂਪੁਰਖ ਤੈਨੂੰ ਸਤਿਗੁਰੂ ਮਿਲ ਗਿਆ ਤੇ ਤੈਨੂੰ ਜਦੋਂ ਸਤਿਗੁਰੂ ਦੇ ਚਰਨਾਂ ਵਿਚ ਜਿਗਿਆਸੂ ਜੁੜਿਆ ਤੇ ਅਰਦਾਸ ਚੱਲ ਕੇ ਪੁੱਛਦਾ ਮਹਾਰਾਜ ਉਸ ਪਿਆਰੇ ਕੰਤ ਵਿਚ ਉਸ ਨਿਰੰਕਾਰ ਦੇ ਚਰਨਾਂ ਵਿਚ ਕਿਵੇਂ ਲੀਨ ਹੋ ਸਕਦਾ ਵਾ। ਮੈਂ ਜੀਵ ਇਸਤਰੀ ਹਾਂ, ਉਹ ਮੇਰਾ ਮਾਲਕ ਮੇਰਾ ਪਰਮੇਸ਼ਵਰ ਪਤੀ ਨੇ ਤੇ ਗੁਰੂ ਨੇ ਪਹਿਲੀ ਗੱਲ ਇਹ ਸਮਝਾ ਦਿੱਤੀ। ਕਹਿਣ ਲੱਗੇ ਪਿਆਰਿਆ ਜਿੰਨੀ ਦੇਰ ਤੱਕ ਤੇਰੇ ਅੰਦਰੋਂ ਖੌਮੀ ਵੀ ਨਾਲ ਨਹੀਂ ਜਾਂਦੀ ਉਨੀ ਦੇਰ ਤੱਕ ਪਰਮੇਸ਼ਵਰ ਦਾ ਮਿਲਾਪ ਨਹੀਂ। ਸਾਹਿਬ ਗੁਰੂ ਰਾਮਦਾਸ ਦੂਜੀ ਨਾਮ ਵਿਚ ਕਹਿੰਦੇ ਨੇ ਸਤਿਗੁਰੂ ਮਿਲਿਆ ਉਹਨੇ ਕਿਰਪਾ ਕਰਕੇ ਖੌਮੀ ਦੀ ਮੈਲ ਧੋਤੀ। ਜਦੋਂ ਖੌਮੀ ਦੀ ਮੈਲ ਗਈ ਅੰਦਰ ਨਰਭਾਉ ਵੀ ਹੋ ਗਿਆ ਤੇ ਦੂਸਰੇ ਪਾਸੇ ਇਹ ਅੰਦਰ ਗਰਮ ਵੀ ਲੱਗ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਹਿਲਾਂ ਸਤਿਗੁਰੂ ਦੀ ਚਰਨ ਸ਼ਰਨ ਵਿਚ ਕਿਤਨਾ ਕੁ ਸੁੱਖ। ਸਾਹਿਬ ਨੇ ਦੂਜੀ ਨਾਮ ਵਿਚ ਕਿਹਾ ਹਰ ਦੂਜੀ ਨਾਮ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ। ਕਹਿੰਦੇ ਸਤਿਗੁਰੂ ਮਹਾਂਪੁਰਖ ਮਿਲਾ ਦਿੱਤਾ ਮੇਰੇ ਉਸ ਪਰਮੇਸ਼ਵਰ ਨੇ ਤੇ ਸਤਿਗੁਰੂ ਕਿੰਨੀ ਕੁ ਕਿਰਪਾ ਕਰਦਾ। ਭਾਈ ਗੁਰਦਾਸ ਨੂੰ ਕਦੀ ਪੁੱਛੀਏ ਨਾ ਉਹ ਕਹਿੰਦੇ ਸਤਿਗੁਰੂ ਮਹਾਂਪੁਰਸ਼ ਜਿਹਨੂੰ ਮਿਲ ਗਏ ਗੁਰੂ ਤਾਂ ਬਿਨਾਂ ਦਾ ਖਜ਼ਾਨਾ ਸੱਜਣਾ। ਮਹਾਰਾਜ ਕਿੰਨੇ ਕੁ ਗੁਣ ਨੇ। ਭਾਈ ਗੁਰਦਾਸ ਕਹਿੰਦੇ ਨੇ ਪਿਆਰਿਆ ਉਹ ਪੂਰਾ ਰਹਿ ਗਈ ਅੰਦਰ ਦੇ ਹਰ ਰੋਗ ਦਾ ਇਲਾਜ ਪੂਰਾ ਗੁਰੂ ਕਰ ਗਈ। ਸਤਿਗੁਰੂ ਮਹਾਂਪੁਰਖ ਇੰਨਾ ਸੁੱਖ ਸਾਗਰੀ ਕਿ ਦੁਨੀਆਂ ਦੇ ਦੁੱਖ ਲੈ ਕੇ ਉਹਨਾਂ ਦੀ ਝੋਲੀ ਵਿਚ ਸੁੱਖ ਪਾ ਗਈ। ਗੁਰੂ ਇੰਨਾ ਨਿਰਵੈਰ ਹੀ ਉਹਦੇ ਸਾਹਮਣੇ ਕੋਈ ਨਿੰਦਕ ਆ ਜਾਏ ਦੁਸ਼ਟ ਆ ਜਾਏ ਕੋਈ ਪਾਪੀ ਆ ਜਾਏ ਉਹਨਾਂ ਵੀ ਤਾੜ ਦਿੰਦਾ ਹੀ। ਸਜਣਾ ਗੁਰੂ ਇੰਨਾ ਕੁ ਨਿਰਵੈਰ ਤੇ ਨਿਰਭਉ ਹੀ ਉਹ ਜਨਮ ਮਰਨ ਦੇ ਦੁੱਖ ਨੂੰ ਮਿਟਾ ਦਿੰਦਾ ਤੇ ਸਾਹਿਬ ਕਹਿੰਦੇ ਨੇ ਗੁਰੂ ਇੰਨਾ ਵੱਡਾ ਆਗੂ ਏ ਕਿ ਉਹ ਇੰਨਾ ਮਨੁੱਖਾਂ ਦੀ ਬਾਂਹ ਪਕੜ ਕੇ ਉਹਨਾਂ ਨੂੰ ਭਗਤ ਤੋਂ ਪਾਰ ਕਰ ਦਿੰਦਾ। ਸਤਿਗੁਰੂ ਇੰਨਾ ਕੁ ਸਿਆਣੇ ਤੇ ਜਿਨ੍ਹਾਂ ਅਗਿਆਨੀਆਂ ਨੂੰ ਕੋਈ ਸ਼ਬਦ ਨਹੀਂ ਆਉਂਦਾ ਸਤਿਗੁਰੂ ਆਪਣੇ ਚਰਨਾਂ ਦੇ ਜੋੜ ਕੇ ਉਹਨਾਂ ਨੂੰ ਵੀ ਭਗਤ ਤੋਂ ਪਾਰ ਕਰ ਦਿੰਦਾ। ਮੈਂ ਸਿਰਫ ਪਹਿਲੀ ਪੰਕਤੀ ਕਹਿ ਰਿਹਾ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ ਤੇ ਕਿਵੇਂ ਮਿਲਾ ਦਿੱਤਾ। ਸਾਹਿਬ ਕਿਵੇਂ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰ ਸਤਿਗੁਰ ਪਾਇਆ। ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਧਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਤ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਣਾਇਆ ਹਰ ਜੁਗੜੀ ਨਾਲ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਖਜੂਰ ਨੇ ਬਾਣੀ ਵਿਚ ਬਚਨ ਕੀਤੇ ਨੇ ਕਹਿਣ ਲੱਗੇ ਪਿਆਰਿਆ ਕਿ ਸੋ ਸਤਿਗੁਰ ਧਨ ਧਨ ਜਿਨ ਧਨ ਦਰ ਤੋੜਿਆ ਸੋ ਸਤਿਗੁਰੂ ਵਾਹ ਵਾਹ ਜਿਨ ਹਰਸੂ ਜੋੜਿਆ ਕਹਿ ਲੱਗੇ ਪਿਆਰੇ ਕਿ ਹਰ ਸਤਿਗੁਰੂ ਪੁਰਖ ਮਿਲਾ ਦਿੱਤਾ ਭਾਈ ਗੁਰਦਾਸ ਸਿੰਘ ਨੇ ਸਤਿਗੁਰ ਗੁਣੀ ਨਿਧਾਨ ਹੈ ਹਰ ਦੂਜੀ ਨਾਮ ਸਤਿਗੁਰ ਪੁਰਖ ਮਿਲਾਇਆ ਬਲਨਾਮ ਜੀਓ ਸਤਿਗੁਰ ਗੁਣੀ ਨਿਧਾਨ ਹੈ ਕਹਿ ਲੱਗੇ ਗੁਣ ਕਰ ਬਖਸ਼ੇ ਅਵਦਨ ਵਾਰੇ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰਦੇਵ ਹੈ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਉਸ ਵੱਡੇ ਪੁਰਖ ਵਿਚ ਕਿੰਨੇ ਕੁ ਗੁਣ ਨੇ ਕਹਿ ਲੱਗੇ ਸੁਖ ਸਾਗਰ ਗੁਰਦੇਵ ਹੈ ਸੁਖ ਦੇ ਮੇਲ ਲੈ ਦੁਖਿਆਰੇ ਸਤਿਗੁਰ ਪੂਰਾ ਨਿਰਵੈਰ ਹੈ ਨਿੰਦਕ ਦੋਖੀ ਬੇਮੁਖ ਤਾਰੇ ਸਤਿਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਨ ਡਰਾ ਉਤਾਰੇ ਸਤਿਗੁਰ ਪੁਰਖ ਸੁਜਾਨ ਹੈ ਵੱਡੇ ਅਜਾਨ ਮੁਗਧ ਨਿਸਤਾਰੇ ਸਤਿਗੁਰ ਆਖੀ ਜਾਣੀ ਹੈ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਕਹਿਣ ਲੱਗੇ ਸਤਿਗੁਰ ਆਖੀ ਜਾਣੀ ਹੈ ਬਾਹ ਤੱਕੇ ਅੰਦਲੇ ਉਧਾਰੇ ਮਾਨ ਨਿਮਾਣੇ ਸਭ ਬਿਹਾਰੇ ਸਭ ਕਿੰਨ ਹਰ ਦੂਜੜੀ ਨਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਜਦੋਂ ਜੀਵ ਇਸਤਰੀ ਦੀ ਜ਼ਿੰਦਗੀ ਦੀ ਦੂਸਰੀ ਨਾਮ ਆ ਗਈ ਉਸ ਪਿਆਰੇ ਪਰਮੇਸ਼ਵਰ ਨੇ ਇਹਨੂੰ ਸਤਿਗੁਰੂ ਮਿਲਾ ਦਿੱਤਾ ਉਹ ਸਤਿਗੁਰੂ ਜਿਹੜਾ ਦਿਆਲੂ ਹੋ ਗਿਆ ਅੰਦਰ ਸੁੱਖਾਂ ਦੀ ਖਾਣ ਪੈਦਾ ਕਰ ਦਿੰਦਾ ਹੁਣ ਜਦੋਂ ਉਹ ਜੀਵ ਇਸਤਰੀ ਸਤਿਗੁਰੂ ਦੇ ਚਰਨਾਂ ਦੀ ਜੁੜੀ ਤੇ ਪੁੱਛਿਆ ਮਹਾਰਾਜ ਉਸ ਪਿਆਰੇ ਦਾ ਮਿਲਾਪ ਕਿਵੇਂ ਹੋਵੇ ਮੈਂ ਇੱਕ ਇੱਕ ਪੰਕਤੀ ਨਾਲ ਲੈ ਕੇ ਦੇਵਾਂ ਕਹਿੰਦੇ ਜਦੋਂ ਸਤਿਗੁਰੂ ਮਿਲੇ ਉਹਨਾਂ ਨੇ ਇੱਕ ਤਾਂ ਮਨ ਨੂੰ ਨਿਰਭਉ ਕਰ ਦਿੱਤਾ ਤੇ ਨਿਰਭਉ ਉਦੋਂ ਕੀਤਾ ਜਦੋਂ ਅੰਦਰੋਂ ਹੌਮੇ ਦੀ ਲਹਿਰ ਚਲੀ ਗਈ ਪਿਆਰੇ ਇੱਕ ਹੌਮੇ ਦੀ ਦੀਵਾਰ ਐਸੀ ਏ ਜਿਹੜੀ ਸਾਨੂੰ ਕੰਤ ਦੇ ਵਿਚ ਲੀਨ ਨਿਕੋਲ ਦਿੰਦੀ ਸਤਿਗੁਰੂ ਗੁਰੂ ਰਾਮਦਾਸ ਤਾਂ ਰੋਗ ਬਾਣੀ ਵਿਚ ਇੱਕ ਬਚਨ ਕਰਦੇ ਨੇ ਕਹਿੰਦੇ ਨੇ ਪਿਆਰਿਆ ਜਿਹੜਾ ਪਰਮੇਸ਼ਵਰ ਤੋਂ ਉੱਠ ਚੁੱਕਾ ਹੈ ਜਿਹਨੂੰ ਪੂਰਾ ਸਤਿਗੁਰੂ ਨਹੀਂ ਮਿਲਿਆ ਉਹਦੇ ਅੰਦਰ ਇੱਕ ਹੌਮੇ ਦਾ ਕੰਬਾ ਹੈ ਤੇ ਜਦੋਂ ਵੀ ਉਹ ਆਪਣੀ ਜ਼ਿੰਦਗੀ ਵਿਚ ਸਫ਼ਰ ਕਰਦਾ ਜਿਵੇਂ ਪੈਰ ਵਿਚ ਚੁੱਬਾ ਹੋਇਆ ਕੰਬਾ ਜਦੋਂ ਵੀ ਕੋਈ ਮਨੁੱਖ ਤੁਰਨ ਲੱਗਦਾ ਉਹਦੇ ਪੈਰਾਂ ਨੂੰ ਦੁੱਖ ਦਿੰਦਾ ਹੌਮੇ ਦਾ ਇੱਕ ਉਹ ਕੰਬਾ ਜਦੋਂ ਇਨਸਾਨ ਜ਼ਿੰਦਗੀ ਦੇ ਸਫ਼ਰ ਤੇ ਤੁਰਦਾ ਤੇ ਹਰ ਕਦਮ ਕਦਮ ਤੇ ਹੌਮੇ ਦਾ ਕੰਬਾ ਉਹਦੇ ਅੰਦਰ ਨੂੰ ਸਤਾਉਂਦਾ ਹੈ ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ ਕਿੰਨੇ ਸਾਧਕ ਹਰ ਸਾਧ ਮੈਂ ਜਾਣਿਆ ਤਿੰਨ ਅੰਤਰ ਹੌਮੈ ਕੰਡਾ ਦੇ ਜੁੜ ਜੁ ਚੱਲੈ ਚੁਬੇ ਦੁੱਖ ਪਾਵੈ ਜਮ ਕਾਲ ਸਹੈ ਸਿਰ ਗੰਦਾ ਹੈ ਹੇ ਕਿੰਨੇ ਉਹ ਅੰਦਰੋਂ ਹੌਮੇ ਦਾ ਕੰਡਾ ਕਿੱਕਦੇ ਦਿੰਦਾ ਜਦੋਂ ਸਤਿਗੁਰੂ ਪੁਰਖ ਮਿਲਿਆ ਸ਼ਾਇਦ ਕਿੰਨੇ ਪਹਿਲੀ ਕਿਰਪਾ ਉਹਨੇ ਕੀਤੀ ਕਹਿਣ ਲੱਗਾ ਸਜਣਾ ਤੂੰ ਆਪਣੇ ਅੰਦਰ ਦੀ ਹੌਮੇ ਨੂੰ ਕਿਉਂ ਨਹੀਂ ਧੋਂਦਾ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਪੁੱਛੀਏ ਮਹਾਰਾਜ ਇਹ ਲੋਕ ਇੰਨੇ ਦੁਖੀ ਕਿਉਂ ਨੇ ਇਹ ਆਪਸ ਵਿਚ ਇੰਨਾ ਕਲੇਸ਼ ਕਿਉਂ ਨੇ ਇਹ ਮਨੁੱਖ ਜੰਮਦਾ ਤੇ ਮਰਦਾ ਕਿਉਂ ਨੇ ਕੀ ਕਾਰਨ ਤੇ ਇਹਦੇ ਅੰਦਰ ਨੂੰ ਟਿਕਾ ਕਿਉਂ ਨੇ ਤੇ ਗੁਰੂ ਅਰਜਨ ਦੇਵ ਜੀ ਨੇ ਇੱਕੋ ਸਲੋਕ ਦੇ ਅੰਦਰ ਉੱਤਰ ਦੇ ਦਿੱਤਾ ਕਹਿਣ ਲੱਗੇ ਤੇਰੇ ਦੁੱਖਾਂ ਦਾ ਤੇਰੇ ਕਲੇਸ਼ਾਂ ਦਾ ਤੇਰੇ ਅੰਦਰ ਦੀ ਭਟਕਣਾ ਦਾ ਇੱਕੋ ਕਾਰਨ ਹੈ ਕਿ ਤੂੰ ਆਪਣੀ ਹੌਮੇ ਵਿਚ ਜੀਣਾ ਕਿਉਂ ਜਿੱਦਣ ਗੁਰੂ ਨੇ ਤੇਰੇ ਅੰਦਰ ਹੌਮੇ ਦੇ ਛੋੜ ਕੱਟ ਦਿੱਤੇ ਉਦਣ ਤੇਰੀ ਜ਼ਿੰਦਗੀ ਵਿਚ ਸੁੱਖ ਦਾ ਪਹਿਲਾ ਦਿਨ ਆਰੰਭ ਹੋਣਾ ਸਤਿਗੁਰੂ ਕਹਿੰਦੇ ਜਦੋਂ ਸਤਿਗੁਰੂ ਪੁਰਖ ਮਿਲਿਆ ਉਹਨੇ ਹੌਮੇ ਦੀ ਮੈਲ ਕੱਟੀ ਹਜ਼ੂਰ ਦਾ ਵਚਨ ਹੁੰਦਾ ਸਾਹਿਬ ਕਹਿੰਦੇ ਹੇ ਜਨਮ ਮਰਨ ਮੂਲਨ ਅਹੰਕਾਰੰਗ ਪਾਪ ਆਤਮਾ ਹੰਕਾਰ ਹੌਮੇ ਹੀ ਇੱਕ ਐਸਾ ਜਿਹੜਾ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦਾ ਪਿਆ ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ ਮਿਤਰੰਗ ਅਗੰਤ ਸ਼ਤਰੰ ਵਿਡੰਤ ਅਨਕ ਮਾਇਆ ਬਸਤੀਰ ਨੇ ਸਾਹਿਬ ਕਹਿੰਦੇ ਆਵੰਤ ਜਾਵੰਤ ਖਾਤੰਤ ਲਿਆ ਦੁੱਖ ਸੁੱਖ ਬਹੁ ਭੋਗਣਾ ਧਰਮ ਧਿਆਨ ਉਦਿਆਨ ਰੰਗ ਰੰਗ ਮਾਂ ਵਿਕਟ ਆਸਾਦ ਰੋਗਣਾ ਕਹਿੰਦੇ ਇੰਨਾ ਵੱਡਾ ਹੌਮੇ ਦਾ ਰੋਗ ਜਿਹਨੇ ਤੈਨੂੰ ਪਿਆਰੇ ਤੇ ਤੋੜ ਕੇ ਰੱਖਿਆ ਗੁਰੂ ਪੁਰਖ ਮਿਲਿਆ ਉਹਨੇ ਪਹਿਲੀ ਗੱਲ ਤੇ ਆਪਣੀ ਹੌਮੇ ਨੂੰ ਦੂਰ ਕਰ ਧੰਨ ਗੁਰੂ ਅੰਗਦ ਸਾਹਿਬ ਖਜੂਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਨੇ ਤੇ ਜਦੋਂ ਹਮਾਯੂ ਹਾਰ ਕੇ ਆਇਆ ਨਾ ਸ਼ੇਰਸ਼ਾਹ ਸੂਰੀ ਦੇ ਕੋਲੋਂ ਤੇ ਮੇਰੇ ਗੁਰੂ ਅੰਗਦ ਸਾਹਿਬ ਮਹਾਰਾਜ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੈ ਪੜ੍ਹਾਉਂਦੇ ਸਨ ਆਪ ਉਹਨਾਂ ਨੂੰ ਕੋਲ ਵਿਖਾਇਆ ਤਕਤੀਆਂ ਤੇ ਉਹਨਾਂ ਨੂੰ ਪੜ੍ਹਾਉਂਦੇ ਪਏ ਨੇ ਲਿਖਾਉਂਦੇ ਪਏ ਨੇ ਹਮਾਯੂ ਆਇਆ गुरदेव ने उस वल ध्यान कोई नहीं दिता। पता नहीं खमायू के मन में इन्नी खाने का कंबा बोलिया मना, जे तू अज बादशाह ने ता की आखिर कभी तक तू हिंदुस्तान का मालिक सै। इन्हें अपनी तलवार के मुठे से हथ पाया तो धन गुरु अंगद साहब देख के कहते ने हमायू जेरी तलवार अज तू फकीर से चुकन लगा ए तलवार तेरी शेरशाह सूरी के सामने कितनी गई सी। मैं अर्ज करना खौने तो बिना मिलाप ने शेरशाह सूरी तो हार के तू तलवार साजे तो चुकना। उस वक्त हमायू कहना मैं किन्नी देर का खलोता वा तुसी मेरे वल ध्यान क्यों नहीं दिता। तो साहब श्री गुरु अंगद देव कहते ने हमायू मैं तो तेरे वल देखता पाया था पर की करता तू मैनू नजर ही नहीं आया। कह लगे हाथ हो गई तुसी देखते हो मैं नजर नहीं आया कारण की। हजूर कहते ने सजना जिस घर विच तू तुर के आया सब न देखता है पर बंदे ने कहा मेरी दीवार सामने खड़ी की जिन्हें बैठ के गुरु की नजर में आंदे नहीं पाया। कह लगे आने की दीवार मैं कभी बादशाह थी मेरा बाप कभी बादशाह थी गुरु ने पहली गल दूजी लाम कही है कि मेरे सतगुरु पुरख मिले उन्हें क्या सजना एक हमने की दीवार ही जिन तेन कंत न मिल नहीं दी। सतगुरु गुरु अर्जुन देव जी ने यही वचन बाणी विच कीता है कुछ दिन मां मंदिर चढ़ता पंथ निहारू मैं नीर भर आयो। सवाल तय करते हैं हे मां की कारण मकान की छत पे भी चढ़ी अखा भी पानी में भर गई पर वो प्यारा संत क्यों नहीं घर चंगा पिया। मंदिर चढ़ता पंथ निहारू मैं नीर भर आयो क्यों बिसरा ए लाल प्यारो। सकै लगे सड़क गुना सुख दायो ए क्यों प्यारा भुल जाता मां क्यों ओदे नाल विछोड़ा पै गया। ते अगे सतगुरु ने उत्तर दिता कह लगे धीए विछड़न का इको कारण ही खां हो भीत भरे है बीजो सतगुरु पुरख मिलाया बलराम जीओ। उन्हें क्या जी तेरे ते परमेश्वर दे दरमियान की कहानी भी कांधे खां हो भीत भरे है बीजो सुनत देख निकटायो पांच मीरी के पास पार दो दिन देखे दुराओ तिमने एक तितली दे खंड जिन्ना पड़दा जिन्हें तेन खौने करके उस प्यारे को दूर कर दिता। ते खौने एक कई तरह की कई ढंगा वापरीए धन गुरु ग्रंथ साहब का कहते हैं प्यारे एक गल चेते रखना यह खौने कई ढंग में साडे ते प्रवेश कर दी कभी चार टके आ जाए उस दिन इन्ना मन हंकारीए क्या जितने बंदे बैठे ने इन्हों सारिया रुपये तेरे को वध न कितने रब सुंदर चमड़ी दे दे उस दिन अंदर हौले आ गए तेरे तो वध हुसीन ते सियाणा कोई नहीं जे कितने सोहना घर दे दिता उस दिन हौले का चंदा खड़किया तेरे तो चंदा घर चुदा जे कितने चार अखर बोलन दे दिते अंदरों हौले बोलते मना तेरे मेरे सियाणा इस दुनिया से कहड़ा है ते जिदन चार दिन बैठ के सिमरन कर लिया उस दिन फिर हौले बोली मना तेरे तो वध का दुनिया में भगती करने वाला कोई नहीं। साहब तुमने जे कंत भी तो समा नहीं अपनी खौने में दूर कर यही कारण बाबे कबीर ने खोखा दे के कहा कह लगे कबीर गर्द ना कीजिए कह लगे ऊंचा देख आवास एक हौने का पर्दे आज काल खून लेटना ऊपर जाना घास कबीर गर्द ना कीजिए चांद लपेटे हार खैर ऊपर छत्र तर तो फुल धरनी गाड़ कबीर गर्द ना कीजिए रंग ना हसिया के अजो सोना समुन्द्र में क्या जानू क्या देर आवाज दे के क्या हमने दे पर्दे में तोड़ ते कह लगे कबीर गर्द ना कीजिए देवी देख सुरंग आज काल तब जाओगे जो कांकरी अंग साहब गुरु तेग बहादुर जी ने कहा कह लगे सजना कई गई बंदा इन्ना कुहाने बस जाता है तीर्थ वर्त अरदान कर मन में धरे गुमान आदि हौने की मैल उस गई उन्हें कह दिता तू हर साल तीर्थां ते जाना तू गुरु कोल जाना मेरा साहब कहता बची तीर्थ برت اور دان کر من میں تھرے گمان نانک نے پل جات پہ جو پنچر اشنان اس طرح نہیں کوئی چلے گئے جنہیں صاحب کمل ہاتھی نے کسی اشنان کرایا کرت کے انہیں مٹی اپنی تن کے اوپر پائی سدگرو کی اس ہانی کا کتے علاج ہے کہ گرو گرنتھ صاحب نے وطن کیا کمل شریر کے روگ کا علاج ہے کتے اندر کوئی روگ روگ ہو گیا تو ڈاکٹر شریر کا آپریشن کر کے چیر پھاڑ کر کے اس روگ کا کوئی نہ کوئی علاج لبن گے جے کتے رب والے چیری فاتی ہوئے چٹھی پاتی ہوئے وہ گل وکری صاحب کہ ڈاکٹر لوگ تن کے ٹکڑے ٹکڑے بھی کھوج کریں گے ڈاکٹر کی خومے کا روگ خومے کی محل اس تن میں چیریا کتے مل نہیں سکتی تو صاحب گرو ارجن دیو نے وچن کیتا کہن لگے پیارا پیر دے انگوٹھے تو لے کے سر کی چوٹی تک اپنے تن روم روم کر کے کٹ لے پر اندر کی خومے کی محل پورے گرو تو بنا کسی نے لبنی نہیں صاحب نے بانی وچ کیا کہن لگے نمک نمک کر شریر کتارا تو کی خوم ہے محل نہ جاگ صاحب کہنا ہر دوجری لین ستگر پورکھ نے لایا بلرام دیو نرپو پے من ہوئے خوما محل گوایا بلرام دیو گرو نے ایک گل سمجھا دیتی کہ سجنا یہ خومے کی محل گرو تو بنا لبنی نہیں نمک نمک کر شریر کتاب ہے تو خوما محل نہ جاگ ستگرو پھر اس محل نئے تو گردیو نے بانی وچ پرمان دیتا کن تو روز ستگرو کو آنا کہنا میرے اندر نام کیوں نہیں ٹکتا پر کبھی سوچے جہاں بانڈا پہلے بھریا ہوئے پھرے ہوئے بانڈے کچھ نہیں پہنتا جے کچھ پانا چاہنا کہنا پھرے ہوئے بانڈے نو خالی کر لیں مہاراج وہ کہیں صاحب کہ بس تو اندر بس سما گئے دوجی ہو گئے پاس پہلا ہونے نو کد اس محل نو باہر کد مہاراج کو کنے نکلے صاحب نے کیا نام ایویں نہیں ٹکنا خوما نام ہے نال بھی روڈ ہے دو نہ بسا ایک تھائیں کہ لگے خوما سیوا نہ ہو گئی تا من برتا جائے جے خومے پی گیا ہو سکتا تیری کیتی ہوئی سیوا بھی سفل نہ ہو ستگرو نے بانی پھر پرمان دیتے مہاراج کہنے جے خومے کی محل نو تو نہیں ستگرو کے چرنوں میں پکڑ لو دوجی لان چرب تو اے کہ ستگرو پورکھ نہ گر جا وہ تیرے اندر دھوے گا اتریا آدھا ایک گرو کا سکھ جڑا آپ پنڈ کا چودھری علاقے لوگ وہ سامنے چکتے ہیں دنیا کے لوگ ان چودھری بہلول کہہ کے پکار دے ہیں تے جدن میرے گرو ارجن دیو کے چرنوں چند آپ کا ستگرو بڑے رنگ لکڑے تیرے در سے بیٹھے نے میرے تے کرپا کر دے جیڑی کرپا تین تو ہوئی ہے تو ستگرو مسکرا کے پنڈ میں سجنا آیا اج تے کرپا ہونے پالنا اپنے اندر چاپی مار کے دیکھ جیڑی کرپا تو منگنا تھا تیرے کو ٹکان واسطے کو تھان ہے اندر کا چاپی مار اندر کا پاٹا پانڈا پلیا پیا میں چاہیے میرے کو دولت تے آخدے نے اس وقت ایک پریمی سجن پیچھے آ گیا بابے بڈھے نے پوچھتا بابا کوئی طریقہ دس دے کہ گرو ارجن دیو کے چرنوں قبول ہو جائے تے اس وقت بابے نے ایک بچن کیا کہن لگے بھائی بہلول جے گرو ارجن دیو دے گھر کج لینی اندر دے پانڈے نو اندر دی خواہ کد پچھیا مہاراج کنے سانو تو دھرم دے کرم کر کے بھی خومی چمبڑ گئی ستگرو نے بانی وچن کیا کنے پاٹ کرن نال بندے دا اندر ٹکدا ہے کہن لگے وچار کرن دے نال اندر پوتر ہوں پر کئی تھانا ایسیا آدیا نے جیسے پڑھ کے تے وچار کر کے بھی بندہ ہنکاری ہو جاتا ہے صاحب دا وچن ہوں پاٹ پڑھو اور وید بچارے نگر کلنگن ساتھے پنچ جنا سو سنگنا چٹکو اب تو آنگ بدھ بند کہ گوڑا نکاری ہو گیا پوچھتا پھر کیوں تو ہاں کہ لگے سجنا اتنا دے آوے پہن لگے نہیں
सिर पे टोकरी रख ले, जिन्नी गुरु की सेवा निम्रता विच करेगा उन्ना गुरु तेरे अंदर की हौमे जरूर दे गई। देख सतगुरु पुरख मिलिया उन्हें क्या सेवा करी तेरे अंदर नहीं धोवा दा मैं। केंद्र ने भाई बहनों इलाके का चौधरी ते पिंड विच चंगी वाड़ा ते अज गुरु अर्जुन देव के चरणा विच इतना का आवा पाया। पिंड की गंदगी खूंज के लिया किथे जिदे दर ते पानी पिलाने वाले भी नौकर ने, कपड़े पाण वाले भी नौकर ने, अज वो सिर ते गंदगी मली चुकी हुंदा है आवे विच पांदा है। ते जिदन अग लाई आवे नूं आवा पक गया ते मेरा गुरु अर्जुन देव आया आके आवे दियां इटां नूं टकिया ते पुछदे पए ने किहड़ा सज्जण जिहदा ए आवा इटां लाल सुरख ने अख दियां टकियां ने, जिहड़ा पहला कहिंदा सी मेरे ते कृपा कर अज इन्नी कु मैं मर गई के बोलन की समर्था भी नहीं के रही के गुरु अर्जुन देव ए इटां दा आवा मेर बोलिया ही नहीं सर फिर फिर पुछ दो इटा का आवा किसद अगे हाथ जोड़ के खलो गया। बाबा बुद्धा कहिंदा सतगुरु भाई बहनों का सर तीन बहनों तेरा कह लगा नहीं दाता मेरा नहीं ए तेरा। देख दाते ने किन्ने अंदर नो धो दिता एक पकड़ी कह लगे सजना तू जिन्नी मली आखनी सारी है ए असल विच मली नहीं तेरे खाने की मैल कर गई है। जिन्निया अखा पत्तियां ते लाल हो गई गुरु ने उन्ना तेरा मन अगेर ते अंदरों नाम ना रंग के लाल कर दिता ते मेरे मली सर के इतना लाल होना खाने मर के अंदर रंगिया जाता है। सतगुरु ने उत्थे एक बचन कहा सी भाई बहनो सब एक तो सतगुरु ने मन निर्भय कर दिता बिल्कुल कोई भय डर है ही नहीं। खामा मैल गवाया तो लगान दिए अंदरों खाने की मैल धो दिती ते किए धोती साहब ने आवाज दिती गुरमुखा खामा दीर्घ रोग है दारू पी इस माहे किए धो दिता कृपा करे जे अपनी ता गुरु का शब्द कमाए। कह लगे सजना गुरु के शब्द नु कमा तेरे अंदर की खामे की मैल जरूर टुटेगी। साहब किन्ने सतगुरु मिलिया खाने की मैल टुटी ते अगली कृपा की हो गई निर्मल भाव पाया हर गुण गाया हर वेखा राम हजूरे। हुण इक ते सवाल उठेगा विखे सतगुरु एक पासे ता कहिंदी हो ते निर्भाव भय मन होए कि मन निर्भाव हो गया खाने की मैल गई ते दूजा बचन तुसीं कह दिता निर्मल भाव पाया। हुण भाव का अर्थ डर एक पासे मन निर्भाव हो गया दूजे पासे कहिंदे हो कि मन अंदर निर्मल भाव आ गया महाराज ओ निर्मल भाव की प्यारे एक दुनिया का डर एक मौत का डर ते एक गुरु ते परमेश्वर का भय। सतगुरु बाणी विच वचन करदे ने जेड़े बंदे दे मन विच रब ते गुरु का भय नहीं ओ हमेशा मौत तो ते दुनिया तो भय खांदा ते जिदे अंदर गुरु का निर्मल भाव आ जाए तो मौत ते दुनिया के भय की कोई परवाह नहीं करता। सतगुरु ने बाणी विच एक प्रमाण दिता साहब भगत कबीर साहब का वचन किन्ने दद्दा डर उपजा डर जाई ता डर मैं डर रहा समाई जो डर डरै ता फिर डर लागै निडर होए डर उड़ते भागै। हम जिदे अजे अर्थ करने उदो थोड़ी जी एकाग्रता बख्शो साहब तुम्हें डरदा डर उपजा डर जाई अखरी अर्थ एदा ए बनेगा कि बामन अखरी विच भगत कबीर साहब तुमने जदों डरदे अखे रन मन विच डर पैदा हो गया उदो डर चला गया ते जिज्ञासु पंक्ति पढ़ के पढ़ेगा भी एक ही खेड के डर पैदा होने में डर क्यों जा सकता है। साहब तुमने डरदा डर उपजा डर जाई एदा अर्थ है जिदन तेरे मन विच गुरु लई परमेश्वर लई डर पैदा हो गया उदन सच जानी दुनिया का डर तेरे अंदर चला जाना। डरदा डर उपजा डर जाई ता डर मैं डर रहा समाई उस निर्मल भाव के अंदर आ दुनिया का जोड़ा डर उन समा गया ता डर मैं डर रहा समाई जो डर डरे ਜੇ ਤੂੰ ਗੁਰੂ ਤੇ ਨਿਰਮਲ ਧੌ ਤੋਂ ਡਰਦਾ ਰਿਹਾ ਵੀ ਮੈਂ ਪਰਮੇਸ਼ਵਰ ਤੇ ਗੁਰੂ ਨੇੜੇ ਨੂੰ ਜਾਣਾ ਸਾਹਿਬ ਤਿੰਨ ਸੱਜਣਾ ਫਿਰ ਤੇਰੇ ਅੰਦਰ ਨੂੰ ਕਦੀ ਨਿਰਧੌ ਵਾਲੀ ਅਵਸਥਾ ਨਹੀਂ ਮਿਲਣੀ ਜੋ ਡਰ ਡਰੈ ਤਾਂ ਡਰ ਲੱਗਦਾ ਨਿਡਰ ਹੋਏ ਡਰ ਉਰਤੇ ਭਾਗੈ ਜਿਸ ਦਿਨ ਤੇਰੇ ਅੰਦਰ ਨਿਰਮਲ ਭਾਉ ਵੱਸ ਗਿਆ ਉਸ ਦਿਨ ਫਿਰ ਦੁਨੀਆਂ ਦਾ ਭੈ ਤੇਰੇ ਅੰਦਰ ਰਹਿ ਰਿਹਾ ਨੇ ਭਗਤ ਸਾਹਿਬ ਨੇ ਇੱਕ ਦੂਜਾ ਪ੍ਰਮਾਣ ਦਿੱਤਾ ਕਿ ਮੈਨੂੰ ਕਬੀਰ ਭਲੀ ਭਲੀ ਜੋ ਭਾਉ ਭਰਿਆ ਕਿ ਮੈਨੂੰ ਚੰਗਾ ਹੋ ਗਿਆ ਮੇਰੇ ਅੰਦਰ ਗੁਰੂ ਲਈ ਅਗਰ ਪੈਦਾ ਹੋ ਗਿਆ ਕਹਿਣ ਲੱਗੇ ਦਿਸ਼ਾ ਗਈ ਸਭ ਭੂਲ ਔਰਾ ਡਰ ਪਾਣੀ ਭਰੋ ਜਾਇ ਮਿਲੋ ਧਨ ਕੂਲ ਉਹ ਜਿਹੜਾ ਬਰਫ ਦਾ ਟੁਕੜਾ ਪਹਿਲਾਂ ਪਾਣੀ ਜੰਮਿਆ ਜੇ ਸੂਰਜ ਦੀਆਂ ਕਿਰਨਾਂ ਪੈਣ ਉਹ ਢਲ ਕੇ ਪਾਣੀ ਦਾ ਰੂਪ ਹੋ ਜਾਂਦਾ ਹੈ ਤੇ ਧਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੱਦਣ ਤੇਰੇ ਅੰਦਰ ਨਿਰਮਲ ਭਾਉ ਆ ਗਿਆ ਗੁਰੂ ਤੇ ਪਰਮੇਸ਼ਵਰ ਦਾ ਅਦਬ ਆ ਗਿਆ ਉਸ ਦਿਨ ਤੇਰਾ ਕਠੋਰ ਮਨ ਪਿੰਗਲ ਕੇ ਵੀ ਗੁਰੂ ਤੇ ਚਰਨਾਂ ਵਿਚ ਨਹੀਂ ਹੁੰਦਾ ਹੈ ਸਾਹਿਬ ਗੁਰੂ ਰਾਮਦਾਸ ਬਚਨ ਕਰਦੇ ਨੇ ਕਿ ਨਿਰਭਉ ਪੈ ਮਨ ਹੋਏ ਖਾਨਾ ਨਾਲ ਗਵਾਇਆ ਬਲਵਾਨ ਦੀ ਓ ਖਾਨੇ ਦੀ ਨਾਲ ਕੱਟੀ ਨਿਰਮਲ ਭਾਉ ਪਾਇਆ ਅੰਦਰ ਹੁਣ ਸਤਿਗੁਰੂ ਲਈ ਅਦਰ ਪੈਦਾ ਹੋ ਗਿਆ ਕਦੀ ਪਰੋ ਖਾਂ ਗੁਰੂ ਅੰਗਦ ਸਾਹਿਬ ਤੇ ਬਾਬਾ ਅਮਰਦਾਸ ਇਕੱਠੇ ਜਾਂਦੇ ਨੇ ਕਿੰਨਾ ਨਿਰਮਲ ਭਾਉਵੇ ਜੇ ਗੁਰੂ ਅਮਰਦਾਸ ਦੀ ਬਾਂਹ ਥੋੜੀ ਜਿਹੀ ਗੁਰੂ ਅੰਗਦ ਸਾਹਿਬ ਤੋਂ ਇੱਕ ਅੱਗੇ ਨਿਕਲਦੀ ਏ ਤੇ ਬਾਬਾ ਅਮਰਦਾਸ ਉਸ ਬਾਂਹ ਨੂੰ ਗਲੇ ਵਿਚ ਪਾ ਲੈਂਦਾ ਹੈ ਤੇ ਸਿੱਖ ਤੇ ਗੁਰੂ ਪੁੱਛਦਾ ਅਮਰਦਾਸ ਤੇਰੀ ਬਾਂਹ ਨੂੰ ਹੋਇਆ ਕੀ ਅੱਗੇ ਉੱਤਰ ਦਿੰਦਾ ਦਾਤਿਆ ਤੇਰੀ ਬਾਂਹ ਤੋਂ ਅੱਗੇ ਨਿਕਲ ਗਈ ਇਹਨੇ ਗੁਰੂ ਕੀ ਬਦਬੀ ਕੀਤੀ ਇਸ ਕਰਕੇ ਮੇਰੇ ਵੱਲੋਂ ਮਰ ਚੁੱਕੀ ਇਹਦਾ ਮਤਲਬ ਇੰਨਾ ਨਿਰਮਲ ਭਾਉ ਚਾਹੀਦਾ ਕਿ ਜੇ ਗੁਰੂ ਦੀ ਬਾਂਹ ਤੋਂ ਬਾਂਹ ਅੱਗੇ ਨਿਕਲੇ ਤੇ ਬਾਂਹ ਮੁਰਦਾ ਤੇ ਕਦੀ ਤੱਕੋ ਗੁਰੂ ਹਰ ਰਿਹਾ ਸਾਹਿਬ ਨੂੰ ਇੱਕੋ ਦਿਨ ਦੌੜ ਕੇ ਪਲੰਘ ਤੋਂ ਉੱਠਦੇ ਨੇ ਤੇ ਗੋਡੇ ਤੇ ਪਲੰਘ ਜਦੋਂ ਵੱਜਦਾ ਪਾਲਾ ਵੱਜਦਾ ਤੇ ਸਾਹਿਬ ਦੇ ਗੋਡੇ ਵਿੱਚੋਂ ਖੂਨ ਨਿਕਲਦਾ ਤੇ ਸਿੱਖ ਪੁੱਛਦੇ ਨੇ ਮਹਾਰਾਜ ਇਹ ਕਿਉਂ ਇੱਕੋ ਦਮ ਤੇਜ਼ੀ ਨਾਲ ਉੱਠੇ ਹੋ ਚੋਟ ਆ ਗਈ ਸਾਹਿਬ ਕਹਿੰਦੇ ਸਿੱਖ ਬਾਣੀ ਪੜ੍ਹਦੇ ਆਉਂਦੇ ਸਨ ਮੈਂ ਪਲੰਘ ਤੇ ਕਿਵੇਂ ਬਾਂਹ ਇੰਨਾ ਨਿਰਮਲ ਭਾਉਵੇ ਜੇ ਸਿੱਖ ਬਾਣੀ ਪੜ੍ਹਦਾ ਹੋਵੇ ਤੇ ਗੁਰੂ ਉੱਠ ਕੇ ਖਲੋ ਜਾਂਦਾ ਤੇ ਜੇ ਪੁੱਛਿਆ ਗੁਰੂ ਹਰ ਰਿਹਾ ਸਾਹਿਬ ਇੰਨਾ ਗੁਰੂ ਦਾ ਭੈ ਕਰਨਾ ਚਾਹੀਦਾ ਇਹ ਨਿਰਮਲ ਭਾਉਂਗੇ ਇਹ ਡਰ ਨਹੀਂ ਮੌਤ ਵਾਲਾ ਜਮਦੂਤ ਵਾਲਾ ਮਾਇਆ ਵਾਲਾ ਇਹ ਇਹ ਭਾਉ ਉਹ ਜੋ ਨਿਰਮਲ ਸ਼ਬਦ ਵਰਤੀ ਇਸ ਕਰਕੇ ਕਿ ਜਿਉਂ ਜਿਉਂ ਤੇਰੇ ਅੰਦਰ ਗੁਰੂ ਦਾ ਭੈ ਬਣੇਗਾ ਤਿਉਂ ਤਿਉਂ ਤੇਰਾ ਅੰਦਰ ਪਵਿੱਤਰ ਹੁੰਦਾ ਜਾਏਗਾ ਕਹਿਣ ਲੱਗੇ ਸਤਿਗੁਰੂ ਬਾਣੀ ਦਾ ਇੰਨਾ ਭਾਉ ਚਾਹੀਦਾ ਤੇ ਗੁਰੂ ਹਰ ਰਿਹਾ ਸਾਹਿਬ ਨੇ ਦੋ ਪੰਕਤੀਆਂ ਕਹੀਆਂ ਕਵੀ ਸੰਤੋਖ ਸਿੰਘ ਨੇ ਅੰਕਿਤ ਕੀਤੀਆਂ ਨੇ ਕਹਿਣ ਲੱਗੇ ਗੁਰੂ ਕੇ ਸਿੱਖੋ ਬਾਣੀ ਤੋਂ ਘੱਟ ਵੱਧ ਹੈ ਪਰ ਵੱਧ ਪੜ੍ਹਦਾ ਤੇ ਹਰ ਇੱਕ ਦਾ ਆਪੋ ਆਪਣਾ ਜੀਵਨ ਤੂੰ ਘੱਟ ਪੜ੍ਹੇ ਤੂੰ ਵੱਧ ਪੜ੍ਹੇ ਪਰ ਇੱਕ ਗੱਲ ਚੇਤੇ ਰੱਖੀ ਗੁਰੂ ਕੀ ਬਾਣੀ ਦਾ ਭੈ ਕਰੀ ਜਿੱਦਣ ਤੇਰੇ ਮਨ ਵਿਚ ਗੁਰੂ ਕੀ ਬਾਣੀ ਦਾ ਭੈ ਪੈਦਾ ਹੋ ਗਿਆ ਸੱਚ ਬਾਣੀ ਉਦਣ ਤੈਨੂੰ ਬਿਨਾਂ ਪ੍ਰਿਆਸ ਤੇ ਗੁਰੂ ਭਗਤੀ ਤੋਂ ਪਾਰ ਕਰਦਾ ਅਗਰ ਤਾਂ ਕਰ ਗੁਰੂ ਦਾ ਉਹਨਾਂ ਨੇ ਦੂਜਾ ਯਤਨ ਕਿਹਾ ਕਿ ਮੈਨੂੰ ਜਿਹੜੇ ਸਿੱਖ ਅੰਦਰ ਗੁਰੂ ਦਾ ਨਿਰਮਲ ਭਾਉ ਨਹੀਂ ਗੁਰੂ ਹਰ ਰਿਹਾ ਸਾਹਿਬ ਕਹਿੰਦਾ ਉਹਦਾ ਤੇ ਮੇਰਾ ਸੰਬੰਧ ਹੀ ਕੋਈ ਨਹੀਂ ਸਾਹਿਬ ਨੇ ਬਾਣੀ ਆਪਣੀ ਰਚਨਾ ਦੀ ਜਿਹੜੇ ਯਤਨ ਕਹਿ ਕਵੀ ਸੰਤੋਖ ਸਿੰਘ ਨੇ ਦਰਜ ਕੀਤੇ ਕਹਿਣ ਲੱਗੇ ਪਿਆਰੇ ਜੋ ਸਿੱਖ ਗੁਰਬਾਣੀ ਭੈ ਕਰੈ ਨਿਰਮਲ ਭਾਉ ਪਾਇਆ ਸਾਹਿਬ ਕਹਿੰਦੇ ਨੇ ਪਿਆਰਿਆ ਹਰ ਗੁਣ ਗਾਇਆ ਜੋ ਸਿੱਖ ਗੁਰਬਾਣੀ ਭੈ ਕਰੈ ਦਿਨ ਪ੍ਰਿਆਸ ਭਵ ਸਾਗਰ ਕਰੈ ਜਿਨ ਭੈ ਅਦਬ ਨਾ ਬਾਣੀ ਧਾਰਾ ਜਿਸ ਮਨ ਵਿਚ ਗੁਰੂ ਨੇ ਅਦਬ ਨਹੀਂ ਕਹਿਣ ਲੱਗੇ ਜਾਣੋ ਸੋ ਸਿੱਖ ਮੈਂ ਹਮਾਰਾ ਸਭ ਜਾਣੋ ਉਹ ਸਿੱਖ ਕਹਦਾ ਜਿਹਦੇ ਮਨ ਵਿਚ ਰੱਬ ਤੇ ਗੁਰੂ ਨੇ ਭੈ ਦੇ ਜੇ ਭੈ ਨੂੰ ਨਿਰਮਲ ਭੈ ਕਹੀਏ ਸਮਝੀਏ ਇਸ ਗੱਲ ਨੂੰ ਆਪਾਂ ਜਦੋਂ ਵੀ ਕੋਈ ਕਰਮ ਕਰਨੇ ਆ ਜੇ ਮਾੜਾ ਕਰਮ ਕੋਈ ਕੁਕਰਮ ਕਰਦਾ ਮਨੁੱਖ ਤੇ ਚਾਰ ਚੁਫੇਰੇ ਦੇਖਦਾ ਚੋਰੀ ਯਾਰੀ ਕਰਦਾ ਤੇ ਕਹਿੰਦਾ ਕੋਈ ਦੁਨੀਆਂ ਦਾ ਗੰਦਾ ਤੇ ਨਹੀਂ ਦੇਖਦਾ ਇਹਦਾ ਮਤਲਬ ਦੁਨੀਆਂ ਦਾ ਡਰ ਹੈ ਜਿਸ ਦਿਨ ਨਿਰਮਲ ਭਾਉ ਆ ਜਾਏਗਾ ਉਸ ਦਿਨ ਇਹ ਵੀ ਕਹੇਗਾ ਕਿ ਦੁਨੀਆਂ ਨੂੰ ਦੇਖਦੀ ਨਹੀਂ ਉਸ ਦਿਨ ਇਹ ਕਹੇਗਾ ਮਨਾ ਤੂੰ ਜਿੱਥੇ ਵੀ ਚਲਾ ਜਾ ਤੇਰਾ ਕਰਤਾ ਪੁਰਖ ਤਾਂ ਉੱਥੇ ਖਲੋਤਾ ਤੈਨੂੰ ਦੇਖਦਾ ਜੇ ਇਹ ਨਿਰਮਲ ਭਾਉ ਦੇ कि कोई कर्म कर लगी सतगुरु ने बाणी विच निर्मल भाव का इशारा किया कह लगे हथ पत्तन विच मंदर पन्ना कर चोरी घर आवे अगों देखा पिछों देखा पर कहते जो निर्मल भाव हो गए तुझते कहां छिपावे सब किमने देख कवार अनक पर दे पर दारा तन फाका चित्र गुप्त जब लेखा मांगा तब कौन करदा तेरा ताकत हर काम करी ए ना कह कि दुनिया नहीं देखती जिदन निर्मल भाव आ गया गुरमुखा उस दिन हर थान से मेरा गुरु ते परमेश्वर तेनू तक दाते सहज गुरु रामदास कहते हैं जब दूसरी लान आरंभ गई पहला तो सतगुरु पुरख मिल गया हर दूजड़ी लान सतगुरु पुरख ने लाया बलराम जीओ मेरे भाव भय मन हुए दुनिया वाले मन मेरे भाव हो गया क्योंकि जब कोई मेरे भाव नपदा उदो वो खुद मेरे भाव हो जाता मेरे भाव भय मन हुए खाना मैं दवाया बलराम जीओ गुरु ने कृपा की अंदर की खाने की मैल धोती जिदन मैल धुट गई शायद तुमने फिर निर्मल भाव पाया हूं सतगुरु ली अदब पैदा हो गया हर गुण गाया जिदन अंदर निर्मल भाव आ गया उदन ओ जीव इसी परमेश्वर के गुण गाने लग पे ओदे चरणा भी जुड़ गई शायद तुमने फिर ओ जीव इसी तिंदिया वेखा राम अधूरे एदा अर्थ निर्मल भाव आया तो मन पा मना तू कि लुकाना पै वो करता पुरखता तेन हर थां से देखता पे सतगुरु निर्मल भाव की गल कर दी कहते कि सजना ओ परमेश्वर को इनी कु ताकत घट घट दिया जानता पी घट घट के अंतर की जानत भले गुरे की पीर पछांत इना निर्मल भाव कहो कर लै चीटी ते पुंचल अस्तूला सापर कृपा दृष्ट कर फूला कहने वो हर एक देखदा कीड़ी तो हाथी तक जिदन ओदा निर्मल भाव आया हर वेखा राम हजूरे ओ वाहगुरु सानू आप हाजिर नाजिर तकदा पिया सब कहते ने फिर गुरु ने मेल की निर्मल भाव न पता लग गया हर आत्म राम पसारिया स्वामी हर आत्म राम का अर्थ कि उस परिपूर्ण परमात्मा का पसारा पहला जदो खाने दसी कहता सी ए कौन ए सारा मेरा बनाया शायद तेन अज मन कहता नहीं हर आत्म राम पसारिया स्वामी सर्व रहा पर पूरे हूं हर एक थां से ओ परिपूर्ण परमात्मा भरपूर है अगे इन अपने विच नहीं सी दिसदा हूं जिदन निर्मल भाव आया खामे मरी हूं तो कहता तू सभनी थाई जिथा वो जाई साचा सिरजनहार दियो जब निर्मल भाव आया हूं कहता हथ समाई जोत जो जल पताऊ चंद्रमा हूं जब निर्मल भाव आ गया हूं कहता मेरे दाता जीओ कि तू हर एक अंदर विराज मानी कि सतगुरु सगल बनास्पत माए बसंतर सगल दूध में धिया ऊंच नीच में जोत समाणी घट घट ना दो जिया हम कि वाहगुरु नेड़े भाग गए साहब जी कहें हर आत्म राम पसारिया स्वामी सर्व रहा पर पूरे अंतर बाहर हर प्रभ एको हम दूजी नाम समझ पेगी मेरे अंदर भी ओ प्यारा वाहगुरु जिथे बार मैं तकना वा कोई प्यारा वाहगुरु अंतर बार हर प्रभेको मिल हर दिन मंगल गाए अगे हंकारी पुरुषी जब मैल धुप गई हूं हर जना को आके मिलता तो मिलते प्यारे दे मंगल दर से खुशी दे गीत गाए हर दिन मंगल गाए सब तिन जन नानक दूजी लाम चलाई अनहद शब्द बजाए हूं तको अनंत शब्द का कई बड़ी बात नहीं जरा एक रस निरंतर वजदा पे वजदा तो हर एक दे अंदर पर सुनाई किसी भागा वाले देंदा गुरु रामदास सिंह ने क्यों नहीं सुनाई देंदा जे सुनेगा तो कि जुगत महाराज तेनी पहली गल जे अनाज सुनई तो सतगुरु पुरख नू मिलना पेगा दूजी लाम का निचोड़ मैं अर्ज कर रहा किमने जे सतगुरु पुरख नू मिलना ही तो उसके चरणा देख के तेन खाने की मैल कभी पेगी चेते रखी खाने की मैल निकलेगी अंदरों तू निरभाव हो जाएगा। जिस दिन दुनिया वाले निरभाव हो गया उस दिन तेरे मन में गुरु लिए निर्मल भय पैदा होगा। तो जिस दिन तेरे मन में निर्मल भय पैदा हो गया उस दिन सब थानी परमेश्वर नजर आएगा। तो जिस दिन अंदर से बाहर और दिसन लगा सच जानी प्यारिया उस दिन तेरे अंदर अनहद ना भी नजर लगे। ये दूजा तेरा प्राण जे अनहद शब्द सुने जरा बिना निदान से वजद इस नाग की गल साहब श्री गुरु नानक साहब ने की। मैंने प्यार यार दूजी लाम की अवस्था जब यह प्रतीत हो गया कि सब मैं जोत जोत है सोए इसका चानण सब मैं चानण होए गुरसाखी जोत प्रगट हो। दूजी लाम की अवस्था जब समझ पै गए कि मेरे मालक की धूप मल आन लो पवन चवड़े करे सगल बनराए फुलंत ज्योति। जिदन यह समझ पै गए कि हर पासे तेरा प्रसार है ये दूसरी लाम सतगुरु। पहली लाम तुसी क्या सतगुरु की बाणी नू टेक बिना दूजी लाम गुरदेव तुहाडी बाणी ने सतगुरु पुरख नाल मिलाया दूजी लाम अंदरों मैल गई दूजी लाम अंदरों निर्मल भाव पैदा हो गया दूजी लाम के अंदर सतगुरु अनेक शब्द वजन लगा। तेन जब अनेक शब्द वजिया एक तीजी अवस्था जर आई वह अवस्था आई बैराग की। हम उ मनुख साहब तेन जेड़ा गल सुनदा सी ते सुन के एक पासे सुनी दूजे पासे परवाह ना करनी। हम जब तीजी नाव आ गई कोई जीव बैठा गुरु के चरणा बाणी अगे भी सुनता सी हम जब सुनता तो घंटिया बदी अखा भर के गुरु के चरणा ले ही जाता तो कोई रस्ता आ गई। सब कहने हर तीजी लाम मन चाहो भला बैराजना बलराम जीओ। हम तीजरी अवस्था बैराग भी आई बैराग किसी भागा वाले नसीब होंगे। एक मैं अर्ज कर दिया बड़े प्यारे बचन गुरमुख प्यारे दस गए ने कहने जब अंदर बैराग आ जाए अखा नीर नाल भिजिया ने ते जदो तेरिया अखा विचों बैराग का एक एक अथरू डिगेगा सच जानी तो एक एक अथरू तेरे करोड़ा जन्मां की लैन धोड़ की समर्था रख दे पर अंदरों निकले इना वे वेख विखावे दानी। कहने जदो तीजी लाम आई जीव रूपी इस्त्री भी अंदर बैराग पैदा हो गया मेरे मालक कभी तेरा मिलाप होगा। जदो बैराग आया एक गुरमुख प्यारा कहता ओद नौ निशानियां बंदे से आ जा हाफिज ने कहा कहता उदो बंदा खंडे होके लिंदा उदो ओद चेहरे का रंग पीला पै जाता ओदिया अखा विचों पानी नहीं सुकदा घट बोलता घट खांदा थोड़ा सुनदा कभी मत्थे ते हाथ रखदा कभी अपने वाहगुरु परमेश्वर नूं देखण लई इंतजार विच बेबल हो जाता। बैरागी दे लक्षण ही ने जब तीजी लाम च बैराग हो जाए तो वह विद्वान कहता आश तारा नौ निशानी ऐ पिसर आए सरदो रंग जरदो चश्म तर कम गुप्त नो कम खुरद नो हो अगे हैरान इंतजारी बेकरारी दस्ते सर। जब ओदे अंदर बैराग आया हुण बैराग ने आवाज दिती ते आवाज ने कह दिता कि फिर दुनिया के लोगों जिस तारे सो नहीं इस आगा मर चलिया एक जीवन संसार कांता पक्ष है जीवना। जब बैराग आया अंदरों कान दिखी कबीर ग्रह कुजंगम मन बसा मंत न माने को राम देव की ना दिए जिए बड़ आवे। जब अंदर बैराग आया तो यही जीव स्त्री कहती पंत निहारा कामनी लोचन भरी ले उसाखा अखा भिजनिया पानी ना कह लगे उड़ना की जय पग ना खिस्सा हर दर्शन की आशा बैरागी कहता उदो ना ताजा तारे देव मलीजे अपने राम तुरे। सब तिन्ह हर तीजड़ी लाम मन चाओ भया बैरागिया बलराम भी हो बैराग अंदर पैदा हो गया। तो जब किसी गुरमुख बैरागी के जीवन में पढ़ी दे एक महापुरुष होने सेवा पंथी ਇਹਨਾਂ ਦਾ ਨਾਮ ਸੀ ਰਾਮ ਕਿਸ਼ਨ। ਬੜੀ ਪਰਮੇਸ਼ਵਰ ਦੀ ਕਿਰਪਾ, ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਰਾਤ ਨੂੰ ਸੁੱਖ ਆਸਣ ਕਰਨਾ ਨਾ, ਤੇ ਜਿਉਂ ਜਿਉਂ ਸੁੱਖ ਆਸਣ ਕਰਨਾ ਤੇ ਸੋਹਲਾ ਸਾਹਿਬ ਦਾ ਪਾਠ ਕਰਨਾ ਤੇ ਅੱਖਾਂ ਵਿਚੋਂ ਨੀਰ ਦੀ ਝੜੀ ਲੱਗੀ ਰਹਿਣੀ, ਇੱਕ ਬੈਰਾਗ ਦੀ ਅਵਸਥਾ ਹੈ। ਕਹਿਣ ਲੱਗੇ ਅੱਖਾਂ ਵਿਚੋਂ ਨੀਰ ਦੀ ਝੜੀ ਲੱਗੀ ਰਹਿਣੀ, ਤੇ ਜਦੋਂ ਮਹਾਰਾਜ ਜੀ ਦਾ ਆਸਣ ਵਾਲੀ ਜਗ੍ਹਾ ਤੇ ਸਵਾਰਾ ਲਿਜਾਣਾ, ਇੱਕੋ ਦਿਨ ਦਰਵਾਜ਼ਾ ਬੰਦ ਕਰਨਾ। ਭਾਈ ਵੀਰ ਸਿੰਘ ਲਿਖਦੇ ਨੇ ਪਤਾ ਨੀ ਕੀ ਹੋਣਾ, ਫਿਰ ਬੂਹਾ ਖੋਲ ਦੇਣਾ ਤੇ ਇੱਕ ਸ਼ਬਦ ਕਹਿਣਾ, ਦਾਤਿਆ ਇਹ ਰਾਤ ਤੇਰੇ ਤੋਂ ਬਿਨਾਂ ਕਿਵੇਂ ਨਿਕਲੇਗੀ। ਕਹਿੰਦੇ ਬੈਰਾਗ ਵਿਚ ਭਿੱਜ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਕਲਮ ਤੇ ਬਹਿ ਕੇ ਕਹਿਣਾ, ਸਾਈਆਂ ਇੱਕ ਘੜੀ ਦਿਨ ਸਮੋਕੋ ਬਹੁਤ ਬਿਹਾਰ ਹੈ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਕਦੋਂ ਨਾ ਬਿਹਾਰੇ, ਦਰਸ਼ਨ ਕੀ ਮਨ ਆਸ ਘਨੇਰੀ, ਕੋਈ ਐਸਾ ਸੰਤ ਮੋਕੋ ਕਿਵੇਂ ਮਿਲਾਵੇ। ਕਹਿਣਾ ਦਾਤਿਆ ਚਾਰ ਪੈਰ ਚੌਂ ਦਿਵੇ ਸਮਾਨੇ, ਰਹਿਣ ਭਾਈ ਤਦ ਅੰਤ ਨਾ ਜਾਣੇ, ਇਹ ਰਾਤ ਕਿਵੇਂ ਬਤੀਤ ਹੋਵੇਗੀ। ਜਦੋਂ ਕੋਈ ਬੈਰਾਗੀ ਹੋ ਗਏ ਉਹ ਹਰ ਇੱਕ ਤੋਂ ਪੁੱਛ ਜਾਵੇ, ਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਪਵਿੱਤਰ ਜੀਵਨ ਵਿਚ ਉਹਨਾਂ ਦੀ ਬਾਣੀ ਵਿਚੋਂ ਆਪਾਂ ਪੜ ਲਈਆਂ ਨਾ। ਸਤਿਗੁਰੂ ਬਾਬਾ ਜੀ ਆਪ ਕਹਿੰਦੇ ਨੇ, ਕਹਿੰਦੇ ਕਰ ਕਾਸਾ ਦਰਸ਼ਨ ਕੀ ਤੋਰ, ਬੈਰਾਗ ਆਇਆ ਹੱਥ ਵਿਚ ਕਹਿੰਦੇ ਖੱਦਰ ਕਰਿਆ, ਤੇ ਲੋਕਾਂ ਤੋਂ ਗਲੀ ਗਲੀ ਵਿਚ ਪੁੱਛਣਾ ਪੈਣਾ ਕੋਈ ਪਿਆਰੇ ਦਾ ਦੀਦਾਰ ਕਰਾ ਜਾਏਗਾ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਪਾਓ ਦਰਸ਼ਨ ਕੀ ਕਰੋ ਸੁਣਾਏ, ਮੈਂ ਦਰ ਮੰਗ ਕੇ ਭੀਖਣਾ ਪਾਏ। ਜਿਹਦੇ ਮਨ ਵਿਚ ਬੈਰਾਗ ਹੋ ਜਾਏ ਉਹ ਕੁੰਡਾ ਯਾਰ ਵੇ ਕਰੇ ਹੱਦਾਂ ਸਕੀਆਂ, ਮੂੰਹ ਕੋਈ ਨਾ ਗਈਆ ਯਾਰ ਵੇ ਇੱਕ ਦੂਰ ਚੱਲ ਹੈ, ਹਾਂ ਕਿਸ ਤੇ ਪਈਆ ਕੈਸੇ ਕਮਾਲ ਦੇ ਬਚਨ ਨੇ। ਸਰ ਸ੍ਰੀ ਗੁਰੂ ਅਰਜਨ ਦੇਵ ਦੇ ਕਹਿੰਦੇ, ਮੇਰੇ ਸਤਿਗੁਰੂ ਤੇਰੇ ਦਰ ਤੋਂ ਪਤਾ ਨੀ ਕਿੰਨੇ ਕੁ ਕਮਾਈ ਵਾਲੇ ਬੈਠੇ ਨੇ, ਮੈਂ ਕਿਸੇ ਵਰਗਾ ਨਹੀਂ ਹੂੰ, ਮੇਰੇ ਤੋਂ ਸਾਰੇ ਚੰਗੇ ਨੇ। ਬਸ ਜਦੋਂ ਉਹ ਜਪਦੇ ਨੇ ਨਾ ਉਹਨਾਂ ਨੂੰ ਵੇਖ ਕੇ ਅੱਖਾਂ ਭਰ ਕੇ ਮੈਂ ਰੋਨਾ ਵਾਂ। ਪੁੱਛਿਆ ਕਿਉਂ, ਕਹਿੰਦੇ ਇਸ ਕਰਕੇ ਰੋਨਾ ਵਾਂ ਕਦੀ ਮੇਰੇ ਤੇ ਵੀ ਅਵਸਥਾ ਆਵੇ ਸਾਈਆਂ ਮੈਂ ਤੈਨੂੰ ਮਾਣ ਸਕਾਂ। ਕਹਿਣ ਲੱਗੇ ਯਾਰ ਵੇ ਪਰੇ ਹੱਬੇ ਸਕੀਆਂ, ਮੂੰਹ ਕਿਵੇਂ ਨਾ ਗਈਆ ਯਾਰ ਵੇ ਇੱਕ ਦੂਕ ਚਾੜੇ, ਹੁਣ ਕਿਸ ਤੋਂ ਪਈਆ ਇੱਕ ਦੂਕ ਚਾੜੇ, ਅਣਖ ਪਿਆਰੇ ਵਿਚ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ, ਹਾਂ ਕਦ ਪਾਈ ਗੁਣਤਾਸਾ ਜਿੰਨੀ ਮਹਿੰਦਾ ਲਾਲ ਰਿਝਾਇਆ, ਹਾਂ ਕਿਸ ਆਗੈ ਮਨ ਗਈਆ ਨਾਨਕ ਕਹਿ ਸੁਣ ਦਿਨੋ ਸੁਹਾਗਣ ਮੂੰਹ ਦੱਸ ਦਿਖਾ ਫਿਰ ਕਹੀਆ। ਮੈਨੂੰ ਦੱਸ ਉਹ ਪਿਆਰਾ ਕੀ ਹੋ ਗਿਆ, ਬਰਾਤੀ ਹੋਕਾ ਦਿੰਦਾ ਤੀਜੀ ਲਾਮ ਵਿਚ ਦਾਤਿਆ। ਆਪਾਂ ਪੜ੍ਹ ਦਿੰਦੇ ਹਾਂ, ਮੈਂ ਅਰਜ਼ ਕਰ ਰਿਹਾ ਅਰਥ ਬੜੇ ਤੇ ਜੀਵਨ ਬੜਾ ਉੱਚਾ ਦੇ ਲਾਵਾਂ ਵਿਚੋਂ। ਸਾਹਿਬ ਕਹਿੰਦੇ ਜਿੱਦਣ ਬੈਰਾਗ ਦੀ ਕਾਂਗ ਉੱਠਦੀ ਏ, ਭਾਈ ਮਨਸੁਖ ਦਾ ਜੀਵਨ ਮੈਂ ਪੜ੍ਹਿਆ, ਦੇਖੋ ਇੱਕ ਬੈਰਾਗੀ ਦੀ ਅਵਸਥਾ। ਲਾਹੌਰ ਦਾ ਰਹਿਣ ਵਾਲਾ ਵਪਾਰੀ, ਪਿਆਰੋ ਇੱਕ ਗੱਲ ਚੇਤੇ ਰੱਖੋ, ਜਿੰਨੀ ਦੇਰ ਤੱਕ ਪ੍ਰਚਾਰ ਕਰਨ ਵਾਲੇ ਦਾ ਅੰਦਰ ਆਪਣਾ ਤ੍ਰਿਪਤ ਨਹੀਂ, ਉਨੀ ਦੇਰ ਤੱਕ ਉਹ ਕਿਸੇ ਦੇ ਅੰਦਰ ਦੀ ਤ੍ਰਿਪਤੀ ਨਹੀਂ ਵੀ ਕਰਾ ਸਕਦਾ। ਬਾਬਾ ਜੀ ਨੇ ਉਨ੍ਹਾਂ ਨੂੰ ਵੇਖ ਇੱਕ ਗੱਲ ਕਹੀ ਸੀ, ਰੋਟੀਆਂ ਕਾਰਨ ਪੂਰੇ ਪਾਲ ਆਪ ਛੋੜੇ, ਧਰਤੀ ਨਾਲ ਗਾਉਂਦੇ ਤੇ ਪਹਿਲਾਂ ਵੀ ਬੜੇ ਸਨ। ਸਾਹਿਬ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ, ਇਹਦਾ ਮਤਲਬ ਗੁਰੂ ਉਪਦੇਸ਼ ਦੇਣ ਵਾਲਾ ਨੱਚਦਾ ਪਿਆ ਤੇ ਚੇਲਿਆਂ ਦੇ ਇਸ਼ਾਰੇ ਤੇ ਨੱਚਦਾ। ਸਾਜ ਵਜਾਉਣ ਦਾ ਮਤਲਬ ਹੀ ਇਹ ਕਿ ਜਦੋਂ ਸਾਜ ਵਜੇ ਸਾਜ ਦੇ ਨਾਲ ਹੀ ਨੱਚਣ ਵਾਲਾ ਨੱਚੇ। ਕਹਿਣ ਲੱਗੇ ਗੁਰੂ ਨੇ ਤਾਂ ਚੇਲੇ ਨੂੰ ਉਪਦੇਸ਼ ਦੇਣਾ ਸੀ, ਪਰ ਅੰਦਰ ਤ੍ਰਿਪਤ ਨੂੰ ਚੇਲੇ ਦੇ ਇਸ਼ਾਰੇ ਤੇ ਗੁਰੂ ਦੇ ਨੱਚਦਾ, ਤੇ ਜਿਹੜਾ ਗੁਰੂ ਚੇਲੇ ਦੇ ਇਸ਼ਾਰੇ ਤੇ ਨੱਚੇਗਾ ਉਹ ਕਿਤੇ ਚੇਲੇ ਦੇ ਅੰਦਰ ਨੂੰ ਤ੍ਰਿਪਤ ਕਰ ਲਏਗਾ। ਗਾਇਨ ਚੇਲੇ ਨੱਚਣ ਗੁਰ, ਪੈਰ ਹਲਾਇਣ ਖੇਡਣ ਸਿਰ, ਉਦ ਉਦ ਲਾਵਾ ਝਾਟੇ ਪਾਏ, ਵੇਖਾ ਲੋਕ ਹੱਥਾਂ ਕਰ ਜਾਏ, ਤੇ ਹੱਥ ਤੇ ਤਾਰੀ ਮਾਰ ਕੇ ਕਿਵੇਂ ਛੱਡੋ, ਇਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਆਪ ਸਾਰੇ ਧਰਤੀ ਨਾਲ। ਭਾਈ ਗੁਰਦਾਸ ਨੂੰ ਇਹ ਗੱਲ ਕਹਿਣੀ ਪਈ, ਜਦੋਂ ਸਿੱਧਾ ਪੁੱਛਿਆ ਬਾਬਾ ਜੀ ਥੱਲੇ ਕੀ ਕੁਝ ਭਾਣੇ ਵਾਪਰਦੇ ਨੇ ਮਾਤ ਲੋਕ, ਤੇ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਜਣਾ ਉੱਥੇ ਬਹੁਤ ਕੁਝ ਖੇਡਾਂ ਵਾਪਰਦੀਆਂ ਨੇ। ਕੱਲ ਆਈ ਕੁੱਤੇ ਮੂੰਹੀ ਖਾਜਵਾ ਮੁਰਦਾਰ ਗੁਸਾਈ, ਰਾਜੇ ਪਾਕ ਕਮਾਨ ਦੇ ਉਲਟੀ ਵਾਰ ਖੇਤ ਕੋ ਖਾਈ, ਕਰਜ਼ਾ ਅੰਧੀ ਗਿਆਨ ਬਿਨ ਕੂਰਕ ਸੱਤ ਮੁੱਖੋਂ ਅਲਾਈ। ਕਹਿਣ ਲੱਗੇ ਪਿਆਰਿਆ ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘੜੀ ਤਨਾਰੇ ਗਾਈ, ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁ ਵਿਧ ਭਾਈ। ਸਾਹਿਬ ਕਹਿੰਦੇ ਨੇ ਜਦੋਂ ਸਤਿਗੁਰੂ ਕਿਰਪਾ ਕਰਦੇ, ਮਨ ਸੋ ਕੋਈ ਆਮ ਪ੍ਰਚਾਰਕ ਨਹੀਂ। ਅੱਜ ਤਾਂ ਆਪਾਂ ਸੋਚਦੇ ਹਾਂ ਨਾ, ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ ਹਾਂ। ਬਹੁਤ ਵਿਰਲੇ ਨੇ ਜਿਹੜੇ ਬਾਣੀ ਪੜ੍ਹਨ ਵਾਲੇ ਦਾ ਅਦਬ ਕਰਦੇ ਹੋਣ। ਅਸੀਂ ਆਮ ਤੌਰ ਤੇ ਭਾਈ ਸ਼ਬਦ ਬੜਾ ਨਿਖੇਧ ਜਿਹਾ ਕਰ ਦਿੱਤਾ। ਅਸਲ ਵਿੱਚ ਚੇਤੇ ਰੱਖੇ ਸ਼ਬਦ ਬੜਾ ਉੱਚਾ ਜੀ, ਦੋਵਾਂ ਧਿਰਾਂ ਨੂੰ ਸੋਚਣਾ ਚਾਹੀਦਾ, ਸੁਣਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜਾ ਗੁਰੂ ਦਾ ਕੀਰਤਨ ਕਰਦਾ, ਗੁਰੂ ਦਾ ਪਾਠ ਸੁਣਾਉਂਦਾ, ਉਹਦਾ ਅਦਬ ਕੀ ਕਰਨਾ। ਤੇ ਸੁਣਾਉਣ ਵਾਲੇ ਨੂੰ ਵੀ ਚਾਹੀਦਾ ਕਿ ਹਜ਼ਾਰਾਂ ਬੰਦਿਆਂ ਵਿੱਚ ਮੈਨੂੰ ਗੁਰੂ ਤੋਂ ਥੱਲੇ ਤੇ ਸੰਗਤ ਤੋਂ ਉੱਚਾ ਦਿਖਾਇਆ, ਮੇਰਾ ਵੀ ਕੋਈ ਫਰਜ਼ ਬਣਦਾ। ਚੇਤੇ ਰੱਖਣਾ ਦੋਵਾਂ ਧਿਰਾਂ ਦਾ ਫਰਜ਼ ਬਣਦਾ। ਸਤਿਗੁਰੂ ਕਾ ਪਿਆਰਾ ਸਿੱਖ ਭਾਈ ਮਨਸੁਖ, ਮੈਂ ਗੱਲ ਬੈਰਾਗ ਦੀ ਕਰਨਾ ਪਿਆ ਵਾਂ। ਹਰ ਤੀਜੜੀ ਲਾਮ ਮਨ ਚਾਓ ਭਇਆ, ਬੈਰਾਗੀਆਂ ਬਲਗਾਮ ਜੀਓ, ਗੁਰੂ ਨੇ ਕਿਰਪਾ ਕੀਤੀ ਅੰਦਰ ਦਾ ਸੁੱਖ ਦਿੱਤਾ। ਲਾਹੌਰ ਦੀ ਧਰਤੀ ਤੇ ਬੈਠਾ ਸੀ, ਪਤਾ ਨੀ ਅੱਜ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹਾਂ ਕੀ ਅੰਦਰੋਂ ਬੈਰਾਗ ਨੇ ਕਾਮ ਦਿੱਤੀ। ਤੇ ਜਿਵੇਂ ਮੈਨੂੰ ਗੁਰੂ ਅਰਜਨ ਦੇਵ ਦਾ ਬਚਨ ਹੁੰਦਾ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਦਵੋਤਾ, ਜਿਵੇਂ ਸਤਿਗੁਰੂ ਬਾਣੀ ਵਿਚ ਬਚਨ ਕਰਦੇ ਨੇ ਬਿਆਦਿਆਂ ਕਿ ਤੇਰੇ ਤੋਂ ਬਿਨਾਂ ਉਪਰ ਬਣੇ ਆਕਾਸ਼ ਪਲੇ ਪਰਸੋ ਕੀ ਬੈਰਾਗੀ ਦੀ ਅਵਸਥਾ, ਵੈਦੀ ਚਮਕੈ ਵਿਜਲ ਮੋਕੋ ਜੋਤੀ, ਕਹਿ ਲੱਗੇ ਖੋਜਤ ਫਿਰੋ ਵਿਦੇਸ਼ ਪੀਓ ਕਤ ਪਾਈਐ, ਹਰ ਹਾਂ ਜੇ ਮਤਕ ਹੋ ਗਏ ਭਾਗ ਤਾਂ ਬਹਿ ਸਮਾਈਐ। ਬੈਰਾਗੀ ਕਹਿੰਦਾ ਚਾਤਰਕ ਚਿੱਤ ਸੋ ਚਿੱਤ ਸਾਜਨ ਚਾਹੀਐ, ਜਿਸ ਸੰਗ ਲਾਗੈ ਪ੍ਰਾਣ ਕਿਸੈ ਤੋਂ ਆਈਐ, ਬਨ ਬਨ ਤੁਰਤ ਉਦਾਸ ਬੂੰਦ ਜਲ ਕਾਰਨੈ, ਹਰ ਹਾਂ ਤੇ ਹਰ ਦਿਨ ਮੰਗਦਾ ਨਾਮ ਨਾਨਕ ਬਲਹਾਰਨੈ। ਸਾਹਿਬ ਕਹਿੰਦੇ ਨੇ ਬਾਣੀ ਪੜ੍ਹ ਕੇ ਉੱਠਿਆ ਤੇ ਇੱਕੋ ਦਿਨ ਰਾਵੀ ਦੇ ਕਿਨਾਰੇ ਤੇ ਆ ਗਏ, ਬੇੜੀਆਂ ਦੇ ਪੂਰ ਜਦੋਂ ਕਿਨਾਰੇ ਤੇ ਬੇੜੀ ਲੱਗੀ ਤੇ ਮਲਾਹ ਨੂੰ ਕਹਿੰਦਾ ਸੱਜਣਾ ਧਿਆਨ ਨਾਲ ਦੂਜੇ ਪਾਸੇ ਤੇ ਬੇੜੀਆਂ ਭਰ ਕੇ ਲਿਆਈ, ਇਸ ਬੇੜੀ ਦੇ ਪੂਰ ਵਿਚ ਮੇਰੇ ਗੁਰੂ ਨਾਨਕ ਨੇ ਆਉਣਾ। ਕਹਿੰਦੇ ਆਪ ਕਿਨਾਰੇ ਤੇ ਬੈਠਾ, ਗੁਰੂ ਨਾਨਕ ਨੇ ਆਉਣਾ, ਉਹਨੂੰ ਜੀ ਆਇਆ ਕਹਿਣਾ ਕਹਿਣਾ। ਤੇ ਲਿਖਦੇ ਨੇ ਗੁਰਮੁਖ ਪਿਆਰੇ ਸੱਜਣ ਬੇੜੀ ਆਈ ਕਿਨਾਰੇ ਤੇ ਰੁਕੀ, ਸਾਰਾ ਪੂਰ ਘਰਾਂ ਨੂੰ ਚਲਾ ਗਿਆ ਪਰ ਗੁਰੂ ਨਾਨਕ ਨਹੀਂ ਆਇਆ। ਭਾਈ ਮੁਨੀ ਮਨਸੁਖ ਸਾਰਾ ਦਿਨ ਬੇੜੀਆਂ ਦੇਖਦਾ ਰਿਹਾ ਪਰ ਗੁਰੂ ਆਇਆ ਨਹੀਂ। ਕਹਿੰਦੇ ਇੱਕ ਦਿਨ ਦੋ ਦਿਨ ਸੱਤ ਦਿਨ ਲੰਘਦੇ ਨੇ, ਸਵੇਰੇ ਆਉਂਦਾ ਅੱਖਾਂ ਭਰ ਕੇ ਕਹਿੰਦਾ ਅੱਜ ਮੇਰੇ ਗੁਰੂ ਨਾਨਕ ਨੇ ਆਉਣਾ ਤੇ ਸਾਰਾ ਦਿਨ ਬੇੜੀਆਂ ਤੱਕਦਾ, ਜਦੋਂ ਨਹੀਂ ਆਉਂਦੇ ਸ਼ਾਮ ਨੂੰ ਘਰ ਕੋਲ ਜਾਂਦਾ। ਅੱਜ ਮਲਾਹ ਕੋਲ ਆਇਆ ਕਹਿੰਦਾ ਮਨਸੁਖਾਂ ਵਪਾਰੀ ਹੋ ਕੇ ਝੱਲਿਆਂ ਵਾਲੀਆਂ ਗੱਲਾਂ ਕਰਨਾ। ਦੋ ਤਰ੍ਹਾਂ ਦੇ ਇਨਸਾਨ ਨੇ ਜਿਨ੍ਹਾਂ ਨੂੰ ਪਾਗਲ ਕਿਹਾ ਜਾਂਦਾ, ਇੱਕ ਤਾਂ ਉਹ ਪਾਗਲ ਨੇ ਜਿਨ੍ਹਾਂ ਦਾ ਦਿਮਾਗ ਖਰਾਬ, ਉਹ ਇੰਨੀ ਨੀਵੀਂ ਗੱਲ ਕਰਦੇ ਨੇ ਬੰਦੇ ਦੇ ਪੈਰਾਂ ਥੱਲੇ ਨਿਕਲ ਜਾਂਦੀ ਏ, ਤੇ ਇੱਕ ਪਾਗਲ ਅਸੀਂ ਉਹਨੂੰ ਕਹਿੰਦੇ ਜਿਹੜਾ ਰੰਗ ਵਿੱਚ ਰਹਿਤਾ ਉਹ ਇੰਨੀ ਉੱਚੀ ਗੱਲ ਕਰਦਾ ਸਾਡੇ ਸਿਰ ਤੋਂ ਨਿਕਲ ਜਾਂਦੀ ਏ। ਜਿਹੜੀ ਸਮਝਣਾ ਪਿਆ ਤਾਂ ਉਹਨੂੰ ਪਾਗਲ ਹੀ ਕਹਿਣਾ ਨਾ, ਕਿਹਾ ਛੱਡੇ ਤਾਂ ਮੂਰਖ। ਕਹਿਣ ਲੱਗੇ ਦੇਖ ਮਨਸੁਖਾ ਝੱਲਾ ਹੋ ਗਿਆ, ਆ ਤਨ ਦੇ ਕੱਪੜਿਆਂ ਵੱਲ ਝਾਤੀ ਮਾਰ, ਅੱਖਾਂ ਤੇਰੀਆਂ ਰੋ ਰੋ ਕੇ ਸੁੱਜ ਗਈਆਂ, ਤੈਨੂੰ ਕੀ ਹੋ ਗਿਆ, ਇੰਨੇ ਦਿਨ ਹੋ ਗਏ ਨੀ ਤੇਰਾ ਗੁਰੂ ਆਇਆ ਨਹੀਂ, ਕੀ ਖੱਟੀ ਸੱਤ ਦਿਨ ਬਹਿ ਕੇ। ਉਸ ਬੈਰਾਗੀ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ, ਕਹਿੰਦਾ ਦੁਨੀਆਂ ਦੇ ਲੋਕੋ ਕੀ ਹੋਇਆ ਜੇ ਗੁਰੂ ਨਾਨਕ ਨਹੀਂ ਆਇਆ ਪਰ ਸੱਤ ਦਿਨ ਬੈਰਾਗ ਵਿੱਚ ਉਹਦੀ ਮਿੱਠੀ ਯਾਦ ਆਈ ਹੈ, ਉਹਦੀ ਯਾਦ ਨੇ ਮੇਰੇ ਅੰਦਰ ਨੇ ਧੋ ਦਿੱਤਾ। ਸਭ ਕਰੀਏ ਤੀਜੀ ਲਾਣ ਆਰੰਭ ਹੋਈ ਤੇ ਜੀਵ ਇਸਤਰੀ ਉੱਠ ਕੇ ਖਲੋ ਗਈ। ਕਹਿਣ ਲੱਗੀ ਹਰ ਤੀਜੜੀ ਲਾਣ ਮਨ ਚਾਓ ਭਇਆ, ਮਨ ਵਿਚ ਚਾਹ ਪੈਦਾ ਹੋ ਗਿਆ ਬੈਰਾਗੀਆਂ ਬਲਰਾਮ ਜੀਓ, ਤੇ ਗੁਰੂ ਨੂੰ ਕਿਹਾ ਬੈਰਾਗ, ਤੇ ਗੁਰੂ ਨੇ ਕਿਹਾ ਫਿਰ ਸੰਤ ਜਨਾ ਹਰ ਮੇਲ, ਹਰ ਪਾਇਆ ਵਿਭਾਗੀਆਂ ਬਲਰਾਮ ਜੀਓ, ਜੇ ਬੈਰਾਗ ਆਇਆ ਤੇ ਗੁਰਮੁਖਾਂ ਦੀ ਸੰਗਤ ਕਰ, ਗੁਰੂ ਦੇ ਚਰਨਾਂ ਵਿਚ ਟੁੱਟ ਜਾ, ਜਦੋਂ ਸੰਤ ਜਨਾ ਦੀ ਸੰਗਤ ਕਰੇਗਾ ਫਿਰ ਹੋਵੇਗਾ ਕਿ ਹਰ ਪਾਇਆ ਵਿਭਾਗੀਆਂ ਬਲਰਾਮ ਜੀਓ, ਵੱਡੀਆਂ ਭਾਗਾਂ ਮਾੜੀਆਂ ਨੂੰ ਘੜੀ ਮਿਲੇਗਾ। ਬੈਰਾਗ ਤੋਂ ਅੱਗੇ ਹਰੀ ਮਿਲਦਾ ਹੈ। ਸਿਆਣੇ ਸੱਜਣ ਕਹਿੰਦੇ ਨੇ ਤਰਸੂਤ ਦੀ ਪੀੜਾ ਤੋਂ ਬਿਨਾਂ ਬੱਚੇ ਨੂੰ ਜਨਮ ਨਹੀਂ, ਆਪਣੀ ਕੁਰਬਾਨੀ ਕਰਨ ਤੋਂ ਬਿਨਾਂ ਮਾਂ ਗੋਦ ਵਿਚ ਬੱਚੇ ਨੂੰ ਵੀ ਖੜਾ ਸਕਦੀ ਤੇ ਜਿੰਨੀ ਦੇਰ ਤੱਕ ਅੰਦਰ ਬਿਰਹਾ ਦੀ ਕਾਂਗ ਨਹੀਂ ਉੱਠਦੀ ਓਨੀ ਦੇਰ ਤੱਕ ਚੌਥੀ ਲਾਂਗ ਵਿਚ ਪ੍ਰਵੇਸ਼ ਨਹੀਂ ਕਰ ਸਕਦੀ। ਕਹਿਣ ਲੱਗੇ ਸੰਤ ਜਨਾ ਹਰ ਮੇਲ ਹਰ ਪੰਥ ਹਰ ਪਾਇਆ ਵਿਭਾਗੀਆਂ ਬਲਰਾਮ ਜੀਓ ਨਿਰਮਲ ਹਰ ਪਾਇਆ। ਉਹ ਹਰੀ ਮਿਲਿਆ ਜਿਹੜਾ ਨਿਰਮਲ ਦਰ ਤੋਂ ਆਪ ਪਵਿੱਤਰ ਏ, ਹਰ ਗੁਣ ਗਾਇਆ ਜਦੋਂ ਨਿਰਮਲ ਮਿਲਿਆ ਉਹਨੂੰ ਵੇਖ ਕੇ ਗੁਣ ਗਾਏ, ਮੁੱਖ ਬੋਲੀ ਹਰ ਬਾਣੀ। ਅੱਗੇ ਵੀ ਬੋਲਦਾ ਸਾਂ, ਅੱਗੇ ਕੱਚੀ ਬਾਣੀ ਬੋਲਦਾ ਸਾਂ, ਹੁਣ ਬੈਰਾਗ ਵਿਚ ਆ ਕੇ ਹਰ ਬਾਣੀ ਬੋਲਣਾ। ਮੁੱਖ ਬੋਲੀ ਹਰ ਬਾਣੀ, ਮੁੱਖ ਵਿਚੋਂ ਹਰੀ ਦੀ ਬਾਣੀ ਗੁਰੂ ਦੀ ਬਾਣੀ ਬੋਲੀ। ਕਹਿੰਦੇ ਸੰਤ ਜਨਾ ਦੇ ਵਿਭਾਗੀ ਪਾਇਆ ਕਪਿਆ ਆਕਤ ਕਹਾਣੀ। ਬੈਰਾਗੀ ਫਿਰ ਸੰਤ ਜਨਾ ਕੋਲ ਵਿੰਦਾ ਤੇ ਆਂਦਾ ਆਓ ਉਸ ਆਕਤ ਦੀ ਕਹਾਣੀ ਕਰੀਏ। ਸਾਹਿਬ ਕਹਿੰਦੇ ਫਿਰ ਜਦੋਂ ਬੈਰਾਗ ਤੋਂ ਅਗਲੀ ਅਵਸਥਾ ਤੇੜੀਏ। ਮੈਂ ਇੱਕ ਦਿਨ ਅਰਜ ਕੀਤੀ ਸੀ ਪਹਿਲੇ ਦਿਨ ਕਿ ਭਗਤ ਕਬੀਰ ਕਹਿੰਦੇ ਜਦੋਂ ਮੇਰੀਆਂ ਲਾਵਾਂ ਹੋਈਆਂ ਕਹਿੰਦੇ ਨਾਭੀ ਦੇ ਵਿਚ ਬੇਦੀ ਰਚੀ ਜਿੱਥੇ ਬ੍ਰਹਮ ਗਿਆਨ ਉਚਾਰਿਆ ਗਿਆ ਉਸੇ ਗੱਲ ਨੂੰ ਗੁਰੂ ਰਾਮਦਾਸ ਕਹਿੰਦਾ ਫਿਰਦਾ ਹਰ 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 ਧੁਨੁਕ ਦੀ। ਕਹਿੰਦੇ ਉੱਥੇ ਇੱਕ ਧੁਨ ਪੈਦਾ ਹੋ ਗਈ ਜਿਹੜੀ ਨਾਭੀ ਦੇ ਨੇੜੇ ਧੁਨ ਉੱਠੀ ਫਿਰਦਾ ਹਰ 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 ਧੁਨੁਕ ਜੀ ਹਰ ਗਤੀਆ ਮਸਤਕ ਭਾਵ ਜੀਓ। ਕਹਿੰਦੇ ਜਦੋਂ ਹਰੀ ਦੀ ਧੁਨ ਪੈਦਾ ਹੋ ਗਈ ਹੁਣ ਹਰ ਪਾਸੇ ਹਰੀ ਦਾ ਨਾਮ ਜਪਿਆ ਜਾਂਦਾ। ਸਾਹਿਬ ਕਹਿੰਦੇ ਜਨ ਨਾਨਕ ਬੋਲਾ ਤੀਜੀ ਲਾਣੇ। ਗੁਰੂ ਰਾਮਦਾਸ ਕਹਿੰਦੇ ਮੈਂ ਤੈਨੂੰ ਬੋਲ ਕੇ ਕਹਿੰਦਾ ਤੀਜੀ ਲਾਣ ਤੇਰੀ ਜ਼ਿੰਦਗੀ ਦੀ ਇਹੀ ਹਰ ਉਪਜੈ ਮਨ ਬੈਰਾਗ ਜੀਓ। ਤੇਰੇ ਮਨ ਵਿਚ ਬੈਰਾਗ ਪੈਦਾ ਹੋਵੇ ਪਿਆਰੋ। ਪਹਿਲੀ ਗੱਲ ਪਹਿਲੀ ਲਾਣ ਸੰਖੇਪ ਵਿਚ ਅਰਜ ਕਰਦਿਆਂ ਕਿ ਪ੍ਰਵਿਰਤੀ ਕਰਮ ਤੇ ਦਾਨੀ ਨਾਲ ਜੁੜੀ। ਦੂਜੀ ਲਾਣ ਵਿਚ ਸਤਿਗੁਰੂ ਪੁਰਖ ਮਿਲੇਗਾ ਅੰਦਰ ਨੂੰ ਨਿਰਭੈ ਕਰੇਗਾ ਹਉਮੈ ਦੀ ਮੈਲ ਨੂੰ ਕੱਢੇਗਾ ਤੇ ਨਿਰਮਲ ਭਾਉ ਮਿਲੇਗਾ। ਤੀਜੀ ਲਾਣ ਵਿਚ ਬੈਰਾਗ ਮਿਲੇਗਾ, ਬੈਰਾਗ ਦੇ ਨਾਲ ਤੇਰੇ ਅੰਦਰ ਇਕ ਧੁਨੀ ਪੈਦਾ ਹੋਵੇਗੀ ਜਿਹੜੀ ਅਨਹਦ ਧੁਨੀ ਨੂੰ ਅੰਦਰ ਤੋਂ ਮਸਤ ਹੋ ਜਾਂਦਾ। ਉਹਦੇ ਬਾਰੇ ਇਕ ਸੱਜਣ ਨੇ ਬੜੀ ਸੋਹਣੀ ਗੱਲ ਕੀ, ਕਹਿੰਦਾ ਸਾਧੋ ਅਨਹਦ ਕੀ ਧੁਨ ਮਿਆਰੀ। ਇਹ ਬਾਣੀ ਦਾ ਬਚਨ ਨੂੰ ਮੈਂ ਬਾਹਰੋਂ ਬੋਲਦਾ ਪਿਆ। ਇੱਕ ਅਨਹਦ ਧੁਨੀ ਨੂੰ ਸੁਣਦਾ ਕਹਿੰਦਾ ਸਾਧੋ ਅਨਹਦ ਕੀ ਧੁਨ ਮਿਆਰੀ, ਪਹਿਲੇ ਪਹਿਲੇ ਰਲਮਿਲ ਬਾਜੇ ਪਾਸੇ ਮਿਆਰੀ ਮਿਆਰੀ। ਇਹਦਾ ਮਤਲਬ ਪਹਿਲਾਂ ਇਹੋ ਜਿਹੀ ਧੁਨੀ ਉੱਠੇਗੀ ਤੂੰ ਸਮਝੇਗਾ ਇਹ ਅੰਦਰ ਹੋ ਕੀ ਗਿਆ ਤੇ ਜਿੱਦਣ ਟੁੱਟ ਜਾਂਦਾ ਫਿਰ ਮਿਆਰਾ ਮਿਆਰਾ ਸ਼ਬਦ ਸੁਣਾਈ ਜਾਏਗਾ। ਉਸੇ ਸ਼ਬਦ ਨੂੰ ਬਾਬੇ ਨੇ ਕਿਹਾ ਬਾਜੇ ਪੰਜ ਸ਼ਬਦ ਵਿਚ ਘਾਟ ਭਾਗੈ, ਘਾਟ ਬਾਜੈ ਸ਼ਬਦ ਬਾਜੇ ਕਲਾ ਵਿਚ ਕਰਧਾਰੀਆ ਗੁਰੂ ਮੇਰ ਕਰੇ। ਚੌਥੀ ਲਾਣ ਦੀ ਜਿਹੜੀ ਵਿਚਾਰ ਅਗਲੇ ਐਤਵਾਰ ਕਰਾਂਗੇ ਤੇ ਜੋ ਗੁਰੂ ਗ੍ਰੰਥ ਸਾਹਿਬ ਨੇ ਬੱਚੀ ਤੇ ਬੱਚੇ ਨੂੰ ਸਿੱਖਿਆ ਦਿੱਤੀ ਉਹਦੀ ਵਿਚਾਰ ਵੀ ਆਪਾਂ ਕਰਾਂਗੇ। ਬੱਚੀ ਦਾ ਕੀ ਫਰਜ਼ ਬਣਦਾ? ਅਸੀਂ ਕਈ ਵਾਰੀ ਸਿੱਖਿਆ ਦਿੰਦੇ ਹਾਂ ਬੱਚੇ ਨੂੰ ਜੋਰ ਦਈ ਜਾਂਗੇ ਤੂੰ ਆਹ ਕਰੀ ਤੂੰ ਆਹ ਕਰੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਬੱਚੇ ਨੂੰ ਵੀ ਸਿੱਖਿਆ ਦਿੰਦੀ ਤੂੰ ਵੀ ਜ਼ਿੰਦਗੀ ਸੋਹਣੀ ਬਤੀਤ ਕਰੀ। ਸਾਹਿਬ ਨੇ ਦੋਨਾਂ ਨੂੰ ਬਰਾਬਰ ਰੱਖਿਆ ਤੇ ਉਸ ਦਿਨ ਆਪਾਂ ਜ਼ਰੂਰ ਵਸਦੇ ਤੇ ਉਸ ਦਿਨ ਇਸ ਪੀਰ ਦਾ ਆਖਰੀ ਐਤਵਾਰ ਸਮਾਂ ਮੈਂ ਥੋੜਾ ਜਿਹਾ ਅਰਜ ਕਰਾਂਗਾ ਪ੍ਰਬੰਧਕ ਸਾਹਿਬਾਨਾਂ ਨੂੰ ਕਿ ਥੋੜਾ ਜਿਹਾ ਜ਼ਿਆਦਾ ਉਸ ਦਿਨ ਦੇ ਦਿਆ ਜੇ ਖੁੱਲ੍ਹ ਕੇ ਵਿਚਾਰ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।